समरथ डोलन ते रख प्रभु नानक दे कर हथ जाही कुलते प्रगट हो ताही कुल को नाम पुन दुआ दस कुरिंड को मेरी है परनाम।
सैफ दीन एक तुर्क पलेरा जिजपुर को बसाए तिस बेरा सैफाबाद नाम तिस राखा गुर जस सुनत दर्स को कांखा।
परम सत्कार योग सतगुरां दे दरबार दे विच पावन हाजरी भर रहे सत संगी जन एक वार अपने मन की बिरती नूं एकागर करन दे लई अपनी रसना नूं पवित्र करन दे लई सब एक वार गज के आखो धन धन श्री सतगुरु नानक देव साहिब सच्चे
पातशाह।
पाव सागर दे बहुत गुरु नानक जगत जलंदे नूं रखण वाले सारा कलयुग अवतार धार के भोगण वाले साहिब सतगुरु जी नौवें अवतार दे विच ने श्री गुरु तेग बहादुर दी मूर्ति दे विच साक्षात गुरु नानक देव साहिब विद्यमान। भाई संतोख सिंह जी आखदे ने उन्हां दा इतिहास लिखदे होए आनंदपुर साहिब सतगुरु जी विराजमान हन कश्मीरी पंडित आउंदे हन आप जी ने इतिहास श्रवण कीता कल अर्ज बेनती करदे ने साहिब सतगुरु जी आखदे हन कि कोई गल नहीं तुहाडी रख्या करांगे उन्हां नूं दीन जान के उन्हां नूं निरसहाय जान के उन्हां दा कोई आसरा ना जान के साहिब सतगुरु जी आप उन्हां दी ओट बणदे ने। भाई जी लिखते हैं आप जी ने श्रवण किया किवें दिल्ली जांदे ने बादशाह नूं सारा हाल दसदे ने बादशाह अपने दो आदमी दो अहदी सतगुरां दे कोल आनंदपुर भेजदा आनंदपुर नूं रवाना करदा पिंडो पिंडी नंबरदारां दे घरां च डेरे लाउंदे ओह दोवें बादशाह दे भेजे होए आदमी बादशाह दा जो फरमान नामा सी ओह लै के सतगुरां दे कोल आनंदपुर पहुंचदे ने। फारसी दे अखर सन सतगुरां ने किसे कोलों पढ़वाए हन सतगुरां ने उहदा आशा जाणिया साहिब सतगुरु जी मुस्कराए ने अते आखदे हन कि बादशाह नूं आख देवो बादशाह नूं कह देवो कि असी आ जावांगे तुहाडे कोल असी पहुंच जावांगे। सतगुरां ने बहुत धन पदार्थ दिता जिहड़े आदमी आए सन दोवें ते आखिया कि इह बारिश दे दिन हन जिहड़े इह लंघ लैण दो ते बाद विच जदों मौसम साफ हो जाएगा असी आप चल के उहदे कोल आ जांगे। भाई जी लिखते हैं भाई संतोख सिंह जी कि सतगुरां ने जिस वक्त तैयारी की है हाड़ का महीना गर्मी पर जोर ते है तैयारी की तो संगतां नूं भी खबर नहीं कि साहिब सतगुरु जी किधर चले हैं उवें भी दौरे होंदे रहिंदे सन सिख संगतां नाल सतगुरां दे दौरे होंदे सन अर्ज बेनती करदियां सन संगतां के साडे इलाके विच साडे घरां विच चरण पाओ पवित्र करो धरती नूं। साहिब सतगुरां दस्या किसे नूं कुछ नहीं कि किथे जाणा कुछ सिखां नूं पता ते साहिब सतगुरु जी आखते ने तैयारी कर लो मालवे दे इलाके नूं जंगल देश वल नूं तुर पए ने ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਦਿੱਲੀ ਵਾਲੇ ਰਸਤੇ ਤੇ ਪਏ ਨੇ। ਉਸ ਸਮੇਂ ਦਿੱਲੀ ਵਾਲਾ ਰਸਤਾ ਪਟਿਆਲੇ ਵਿੱਚੋਂ ਦੀ ਨਹੀਂ ਸੀ ਲੰਘਦਾ। ਜਿਸ ਸਮੇਂ ਭਾਈ ਜੀ ਨੇ ਗ੍ਰੰਥ ਲਿਖਿਆ ਉਸ ਸਮੇਂ ਪਟਿਆਲਾ ਰਿਆਸਤ ਮੁੱਖ ਦਵਾਰ ਸੀ ਪੰਜਾਬ ਚੋਂ ਬਾਹਰ ਜਾਣ ਦਾ। ਦਿੱਲੀ ਨੂੰ ਜਾਣ ਵਾਲਾ ਰਸਤਾ ਪਟਿਆਲੇ ਵਿੱਚੋਂ ਹੀ ਜਰਨੈਲੀ ਸੜਕ ਹੋ ਕੇ ਗੁਜ਼ਰਦੀ ਸੀ। ਇਸ ਕਰਕੇ ਭਾਈ ਜੀ ਜ਼ਿਕਰ ਕਰਦੇ ਨੇ ਕਿ ਪਟਿਆਲਾ ਗ੍ਰਾਮ ਨਹੀਂ ਸੀ ਵਸਿਆ, ਹੋਰ ਕਿਸੇ ਪਿੰਡੋਂ ਪਿੰਡੀ ਹੁੰਦੇ। ਰਸਤੇ ਥਾਣੀ ਸਾਹਿਬ ਸਤਿਗੁਰੂ ਜੀ ਗਏ ਨੇ। ਰਾਹ ਵਿੱਚ ਇੱਕ ਪਿੰਡ ਆਇਆ ਸੈਫਾਬਾਦ। ਭਾਈ ਸੰਤੋਖ ਸਿੰਘ ਜੀ ਪਿੰਡ ਦੇ ਬਾਰੇ ਦੱਸਦੇ ਹਨ ਤੇ ਭਾਈ ਸੰਤੋਖ ਸਿੰਘ ਜੀ ਆਪਣੀ ਕਲਮ ਦੇ ਦੁਆਰਾ ਉਸ ਪਿੰਡ ਦਾ ਹਵਾਲ, ਉਸ ਪਿੰਡ ਦਾ ਇਤਿਹਾਸ ਤੇ ਉਸ ਦੀ ਮਹੱਤਵਤਾ ਦੱਸਦੇ ਨੇ ਕਿ ਕਿਵੇਂ ਉਹ ਪਿੰਡ ਬਣਿਆ। ਭਾਈ ਜੀ ਲਿਖਦੇ ਹਨ,
ਸੈਫਦੀਨ ਇੱਕ ਤੁਰਕ ਭਲੇਰਾ।
ਸੈਫਦੀਨ ਇੱਕ ਮੁਸਲਮਾਨ ਹੋਇਆ, ਬਹੁਤ ਚੰਗਾ, ਬਹੁਤ ਚੰਗੀ ਬਿਰਤੀ ਵਾਲਾ, ਸ਼ੁੱਧ ਗੁਣਾਂ ਦੇ ਨਾਲ ਭਰਪੂਰ, ਜਿਸ ਦਾ ਹਿਰਦਾ ਹੈ।
ਜਿਜਪੁਰ ਕੋ ਬਸਾਏ ਤਿਸ ਬੇਰਾ।
ਉਸਨੇ ਆਪਣੇ ਨਿਜਪੁਰ, ਆਪਣੇ ਪਿੰਡ ਨੂੰ ਵਸਾਇਆ। ਆਪਣੇ ਨਾਮ ਤੇ ਉਹਨੇ ਇੱਕ ਪਿੰਡ ਨੂੰ, ਪਿੰਡ ਦੀ ਮੋੜੀ ਗੱਡੀ ਹੈ, ਪਿੰਡ ਆਪਣੇ ਨਾਮ ਤੇ ਉਹਨੇ ਬੱਧਿਆ ਬੰਨਿਆ ਹੈ।
ਸੈਫਾਬਾਦ ਨਾਮ ਤਿਸ ਰਾਖਾ।
ਤੇ ਜਿਹੜਾ ਉਹਨੇ ਆਪ ਪਿੰਡ ਬਣਾਇਆ, ਫਿਰ ਆਪ ਆਪਣੇ ਨਾਂ ਤੇ ਪਿੰਡ ਬੰਨਿਆ, ਉਹਦਾ ਨਾਮ ਉਹਨੇ ਸੈਫਦੀਨ, ਉਹਦਾ ਆਪਣਾ ਨਾਮ ਸੀ। ਤੇ ਸੈਫਾਬਾਦ ਉਹਨੇ ਆਪਣੇ ਵਸਾਏ ਹੋਏ ਗ੍ਰਾਮ ਦਾ, ਆਪਣੇ ਵਸਾਏ ਹੋਏ ਪਿੰਡ ਦਾ ਨਾਮ ਰੱਖਿਆ ਹੈ।
ਗੁਰ ਜਸ ਸੁਨਤ ਦਰਸ ਕੋ ਕਾਂਖਾ।
ਇਹ ਭਾਵਨਾ ਵਾਲਾ ਸੀ, ਸਤਿਗੁਰਾਂ ਦਾ ਜਸ ਇਹਨੇ ਸੁਣਿਆ ਸੀ। ਉਸ ਵਕਤ ਜਦੋਂ ਸਾਹਿਬ ਸਤਿਗੁਰੂ ਜੀ ਇੱਥੋਂ ਮਾਲਵੇ ਦੇ ਵਿੱਚੋਂ ਲੰਘਦੇ ਹੋਏ ਅਨੇਕਾਂ ਦਾ ਉਧਾਰ ਕਰਦੇ, ਤੀਰਥਾਂ ਦਾ ਭਾਰ ਲਾਉਣ ਦੇ ਲਈ ਉਹਨਾਂ ਦੀ ਅਰਜੋਈ ਤੇ ਗਏ ਸਨ। ਤੀਰਥ ਰਟਨ ਦਾ, ਤੀਰਥ ਯਾਤਰਾ ਦਾ ਬਹਾਨਾ ਕਰਕੇ, ਮਿਸ ਦੇ ਨਾਲ ਸਿੱਖਾਂ ਦਾ ਉਧਾਰ ਕਰਨ ਲਈ, ਤੀਰਥਾਂ ਦਾ ਉਧਾਰ ਕਰਨ ਲਈ। ਉਦੋਂ ਜਦੋਂ ਇਹ ਜੰਗਲ ਦੇਸ਼ ਦੇ ਵਿੱਚੋਂ ਸਾਹਿਬ ਗੁਜਰੇ ਨੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਉਦੋਂ ਦਾ ਇਹ ਸਤਿਗੁਰਾਂ ਦਾ ਜਸ ਸੁਣਦਾ ਪਿਆ। ਜਸ ਤੇ ਇਹਨੇ ਪਹਿਲਾਂ ਵੀ ਬਹੁਤ ਸੁਣਿਆ ਸੀ, ਪਰ ਉਦੋਂ ਦੀ ਇਹਦੇ ਮਨ ਦੇ ਵਿੱਚ ਇੱਛਾ ਹੈ ਕਿ ਕਿਤੇ ਸਾਹਿਬ ਸਤਿਗੁਰੂ ਜੀ ਮੈਨੂੰ ਦਰਸ਼ਨ ਦੇਣ। ਜਿਵੇਂ ਦਾ ਉਹਨਾਂ ਦਾ ਜਸ ਸੁੰਦਰ ਹੈ, ਜਿੰਨਾ ਉਹਨਾਂ ਦਾ ਜਸ ਮਨ ਨੂੰ ਸਕੂਨ ਦਿੰਦਾ, ਇਹ ਤੇ ਉਹਨਾਂ ਦੇ ਬਚਨ ਨੇ। ਜੇ ਕਿਤੇ ਉਹਨਾਂ ਦਾ ਆਪ ਦਰਸ਼ਨ ਹੋ ਜਾਏ ਤੇ ਉਹ ਕਿੰਨਾ ਆਨੰਦ ਦਊਗਾ, ਕਿੰਨਾ ਸਕੂਨ ਭਰਿਆ, ਰੂਹਾਨੀਅਤ ਭਰਿਆ ਉਹ ਦਰਸ਼ਨ ਹੋਊਗਾ, ਉਹ ਪਲ ਹੋਣਗੇ ਵਟ ਭਾਗੇ। ਇਹਦੇ ਮਨ ਦੇ ਵਿੱਚ ਉਡੀਕ ਰਹਿੰਦੀ ਸੀ ਸਤਿਗੁਰਾਂ ਦੇ ਦਰਸ਼ਨਾਂ ਦੀ, ਸਤਿਗੁਰਾਂ ਦੇ ਦੀਦਾਰ ਦੀ।
ਚਿਤਵਤ ਰਹਤ ਜਾਉ ਤਿਨ ਪਾਸ।
ਹਿਰਦੇ ਦੇ ਵਿੱਚ ਨਿਤ ਪ੍ਰਤੀ ਇਹਦੇ ਚਿਤਵਣੀ ਲੱਗੀ ਰਹਿੰਦੀ। ਰੋਜ਼ ਇਹ ਸੋਚਦਾ ਕਿ ਵਿਹਲਾ ਹੋ ਕੇ ਕੰਮ ਕਾਰ ਨਿਬੇੜ ਕੇ ਤੇ ਉਹਨਾਂ ਦੇ ਕੋਲ ਜਾਵਾਂ, ਕਿਤੇ ਅਵਸਰ ਬਣੇ ਤੇ ਜਾ ਕੇ ਮੈਂ ਦਰਸ਼ਨ ਕਰ ਆਵਾਂ।
ਸੁਨੋ ਤਿਨੋ ਕੇ ਬਾਕ ਬਿਲਾਸ।
ਤੇ ਉਹਨਾਂ ਦੇ ਕੋਲੋਂ ਉਹਨਾਂ ਦੇ ਪਾਕ ਪਵਿੱਤਰ ਮੁਖਾਰ ਬਿੰਦ ਤੋਂ ਅੰਮ੍ਰਿਤ ਰੂਪੀ ਬਚਨ ਸੁਣਾ, ਅਤੇ ਉਸ ਅੰਮ੍ਰਿਤ ਰੂਪੀ ਬਚਨਾਂ ਨੂੰ ਮੈਂ ਆਪਣੇ ਹਿਰਦੇ ਦੇ ਭਾਂਡੇ ਦੇ ਵਿੱਚ, ਹਿਰਦੇ ਦੇ ਪਾਤਰ ਦੇ ਵਿੱਚ ਗ੍ਰਹਿਣ ਕਰਕੇ ਤੇ ਆਨੰਦ ਲਵਾਂ। ਇਹ ਦੇ ਹਿਰਦੇ ਦੀ ਇੱਛਾ ਸੀ ਕਿ ਕਿਤੇ ਮੈਂ ਜੇ ਮੈਨੂੰ ਅਵਸਰ ਮਿਲੇ ਤੇ ਮੇਰੇ ਵੀ ਕਿਤੇ ਜੇ ਵੱਡੇ ਭਾਗ ਹੋਵਣ ਤੇ ਮੈਂ ਵੀ ਸਤਿਗੁਰਾਂ ਦਾ ਦੀਦਾਰ ਕਰ ਸਕਾਂ।
ਅਟਕੇ ਉਹ ਰਹਤ ਕਾਜ ਕਰਕੇ ਦੇ।
ਪਰ ਦੇਵ ਨੇਤ ਇਹਦੇ ਕੋਲੋਂ ਜਾਇਆ ਨਹੀਂ ਜਾਂਦਾ, ਘਰ ਦੇ ਕੰਮਾਂ ਕਾਰਾਂ ਦੇ ਵਿੱਚ। ਹੋਰ ਪਿੰਡ ਦਾ ਵੀ ਇਹ ਮੋਹਰੀ ਸੀ, ਚੌਧਰੀ ਸੀ, ਹੋਰ ਜੋ ਕੰਮ ਕਾਰ ਹੁੰਦੇ ਸਨ ਤੇ ਕੰਮਾਂ ਕਾਰਾਂ ਦੇ ਵਿੱਚ ਫਸਿਆ ਇਹ ਸੈਫਦੀਨ ਮਜਬੂਰੀ ਵਸ ਆਪਣੇ ਮਨ ਦੀ ਭਾਵਨਾ ਦੀ ਪੂਰਤੀ ਨਹੀਂ ਕਰ ਸਕਿਆ ਕਈ ਸਮੇਂ ਤੋਂ। ਜੋ ਇਹਦੇ ਹਿਰਦੇ ਦੇ ਵਿੱਚ ਪ੍ਰਬਲ ਇੱਛਾ ਹੈ ਦਰਸ਼ਨਾਂ ਦੀ, ਇਹਦੇ ਸਮਾਜਿਕ ਅਤੇ ਸੰਸਾਰਿਕ ਕੰਮ ਕਾਰ, ਜਿੰਮੇਵਾਰੀਆਂ, ਮਜਬੂਰੀਆਂ, ਇਹਨੂੰ ਜਾਣ ਨਹੀਂ ਦਿੰਦੀਆਂ, ਇਹਨੂੰ ਵੇਲ ਨਹੀਂ ਦਿੰਦੀਆਂ ਹਨ।
ਨਹ ਅਵਕਾਸ ਲਹਿਓ ਕਿਸ ਬੇਰੇ,
ਇਹਦੇ ਕੋਲ ਸਮਾਂ ਹੀ ਨਹੀਂ ਮਿਲਿਆ ਇਹਨੂੰ ਆਪਣੀ ਇੱਛਾ ਪੂਰੀ ਕਰਨ ਦੇ ਲਈ। ਜੀ ਤੇ ਬਹੁਤ, ਇਹ ਗੱਲ ਨਹੀਂ ਕਿ ਭਾਵਨਾ ਨਹੀਂ ਹੈ, ਭਾਵਨਾ ਬਹੁਤ ਦ੍ਰਿੜ ਹੈ ਸਤਿਗੁਰਾਂ ਦੇ ਦਰਸ਼ਨ ਕਰਨ ਦੀ, ਸਤਿਗੁਰਾਂ ਦੇ ਵਾਕ ਬਿਲਾਸ ਸੁਣਨ ਦੀ, ਅੰਮ੍ਰਿਤਮਈ ਸਤਿਗੁਰਾਂ ਦੀ ਜੋ ਬਾਣੀ ਹੈ ਉਹ ਸ਼੍ਰਵਣ ਕਰਨ ਦੀ, ਪਰ ਇਹਨੂੰ ਮੌਕਾ ਨਹੀਂ ਮਿਲਿਆ, ਇਹਨੂੰ ਅਵਸਰ ਨਹੀਂ ਬਣਿਆ ਇਹਦੇ ਕੋਲ।
ਤੌਰ ਦੇ ਮਹ ਪਿਆਸ ਬਡੇਰੀ,
ਤੇ ਦਿਨ ਪ੍ਰਤੀ ਦਿਨ ਪਿਆਸ ਇਹਦੀ ਵੱਧਦੀ ਜਾਂਦੀ ਹੈ, ਦਿਨ ਪ੍ਰਤੀ ਦਿਨ ਇਹਦੇ ਹਿਰਦੇ ਦੀ ਜਿਹੜੀ ਸਤਿਗੁਰਾਂ ਦੇ ਦਰਸ਼ਨ ਕਰਨ ਦੀ ਇਹਦੇ ਮਨ ਵਿੱਚ ਲਾਲਸਾ ਹੈ ਉਹਦੇ ਵਿੱਚ ਵਿਰਧੀ ਹੋਈ ਜਾਂਦੀ ਹੈ, ਹੋਰ ਵਧੀ ਜਾਂਦੀ ਹੈ।
ਮਿਲਹਿ ਗੁਰੂ ਕੋ ਚਲ ਕਿਸ ਬੇਰੀ,
ਹੁਣ ਸੋਚਦਾ ਵਿਚਾਰ ਬਣਾਉਂਦਾ ਕਿ ਕਿਸੇ ਵਕਤ ਜਾ ਕੇ ਤੇ ਹੁਣ ਮੈਂ ਸਤਿਗੁਰਾਂ ਦਾ ਦਰਸ਼ਨ ਕਰ ਆਵਾਂ, ਕੀ ਪਤਾ ਹੁੰਦਾ ਇਹਨਾਂ ਸਾਵਾਂ ਦਾ, ਕੀ ਪਤਾ ਇਹਨਾਂ ਪਲਾਂ ਦਾ ਜੋ ਪਰਮੇਸ਼ਰ ਵੱਲੋਂ ਉਧਾਰੇ ਮਿਲੇ ਨੇ ਕਿਹੜੇ ਵੇਲੇ ਮੁੱਕ ਜਾਣੇ ਨੇ, ਉਹਦੀ ਖੇਤੀਆਂ ਅਸੀਂ ਕਦੋਂ ਉਹਨੇ ਵੱਢ ਕੇ ਲੈ ਜਾਣਾ। ਮੈਂ ਜਿਉਂਦੇ ਜੀ ਆਪਣੀ ਦੇਹੀ ਦੇ ਵਿੱਚ ਪ੍ਰਾਣ ਹੁੰਦਿਆਂ ਆਪਣੇ ਨੇਤਰਾਂ ਦੇ ਵਿੱਚ ਵੇਖਣ ਦੀ ਸ਼ਮਤਾ ਦੇ ਰਹਿੰਦਿਆਂ ਰਹਿੰਦਿਆਂ ਆਪਣੇ ਕੰਨਾਂ ਦੇ ਵਿੱਚ ਸੁਣਨ ਦੀ ਸ਼ਕਤੀ ਦੇ ਮੌਜੂਦ ਹੁੰਦਿਆਂ ਤੱਕ ਮੈਂ ਦਰਸ਼ਨ ਕਰ ਆਵਾਂ, ਮੈਂ ਉਹਨਾਂ ਦੇ ਵਾਕ ਬਲਾਸ ਸੁਣ ਆਵਾਂ, ਜੋ ਮੇਰੇ ਮਨ ਦੀ ਏ ਇੱਛਾ ਹੈ, ਜੋ ਅਗਨੀ ਬਣ ਕੇ ਮੇਰੇ ਮਨ ਨੂੰ ਸਾੜੀ ਜਾਂਦੀ ਹੈ, ਉਹਨਾਂ ਦੇ ਬਚਨ ਮੇਰੇ ਹਿਰਦੇ ਦੇ ਵਿੱਚ ਠੰਡ ਪਾ ਦੇ, ਉਹਨਾਂ ਦਾ ਦਰਸ਼ਨ ਮੇਰੇ ਹਿਰਦੇ ਦੀ ਬਲਦੀ ਏ ਇੱਛਾ ਦੀ ਅਗਨੀ ਨੂੰ ਸ਼ਾਂਤ ਕਰ ਦੇਵੇ, ਮੇਰੇ ਜਿਹੜੇ ਪਾਪ ਹਨ ਉਹ ਲੱਥ ਜਾਵਣ, ਮੈਂ ਵੀ ਕਿਤੇ ਉਸ ਪਾਕ ਪਵਿੱਤਰ ਰੂਹ ਅੱਲਾ ਦੇ ਨੂਰ ਦੇ ਦਰਸ਼ਨ ਕਰਾਂ ਜਿਹਦੀ ਸਿਫਤ ਮੈਂ ਰੋਜ਼ ਸੁਣਦਾ ਉਹਨਾਂ ਲਾਗੇ ਦੇ ਪਿੰਡਾਂ ਦੇ ਲੋਕਾਂ ਤੋਂ। ਇਹਦੇ ਹਿਰਦੇ ਦੇ ਵਿੱਚ ਇੱਛਾ ਤੇ ਸੋਚਦਾ ਕਿ ਹੁਣ ਕੋਈ ਨਾ ਕੋਈ ਅਵਸਰ ਬਣਾ ਕੇ ਤੇ ਮੈਂ ਸਤਿਗੁਰਾਂ ਨੂੰ ਮਿਲਿਆ, ਸਤਿਗੁਰਾਂ ਦਾ ਦਦਾਰਾ ਕਰ ਆਵਾ।
ਅੰਤਰ ਜਾਮੀ ਸਤਿਗੁਰ ਜਾਨੀ,
ਤੇ ਉਧਰ ਸਾਹਿਬ ਸਤਿਗੁਰੂ ਜੀ ਤੁਰੇ ਨੇ ਆਪਣੇ ਘਰੋਂ, ਅੰਦਰ ਦੀ ਜਾਣਨ ਵਾਲੇ, ਹਿਰਦੇ ਦੀ ਪਛਾਣਨ ਵਾਲੇ, ਘੱਟ ਘੱਟ ਦੇ ਜਿਹੜੇ ਵਾਕਫ ਹਨ, ਕੋਈ ਚੀਜ਼ ਜਿਸ ਤੋਂ ਲੁਕੀ ਨਹੀਂ, ਕਣ ਕਣ ਦੇ ਵਿੱਚ ਉਹ ਹਾਜ਼ਰ ਨੇ, ਤੇ ਫਿਰ ਕਿਹੜੀ ਚੀਜ਼ ਉਹਨਾਂ ਤੋਂ ਲੁਕੀ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਸੈਫ ਦੀਨ ਦੀ ਜੋ ਭਾਵਨਾ ਹੈ ਮਨ ਦੀ, ਇਹ ਵੀ ਸਤਿਗੁਰਾਂ ਦੇ ਸਾਹਮਣੇ ਸਪਸ਼ਟ ਹੈ, ਇਹ ਵੀ ਸਤਿਗੁਰਾਂ ਦੇ ਸਾਹਮਣੇ ਸਾਰਥਕ ਹੈ। ਸਾਹਿਬ ਸਤਿਗੁਰੂ ਜੀ ਜਾਣਦੇ ਨੇ ਇਹਦੀ ਭਾਵਨਾ ਦੇ ਅਰਥ ਕੀ ਨੇ, ਤੇ ਇਹਦੀ ਮਨ ਦੀ ਜਿਹੜੀ ਪ੍ਰੀਤ ਹੈ, ਇਹਦੀ ਭਾਵਨਾ ਹੈ, ਦੀਦਾਰ ਦੀ ਸਿੱਖ ਹੈ, ਉਸ ਨੂੰ ਸਤਿਗੁਰਾਂ ਨੇ ਜਾਣਿਆ ਹੈ।
ਦਰਸ਼ਨ ਕੋ ਚਾਹਤ ਹਿਤ ਠਾਨੀ,
ਤੇ ਉਹਦੇ ਦਰਸ਼ਨ ਜੋ ਚਾਹੁੰਦਾ ਆਪਣੇ ਹਿਰਦੇ ਦੇ ਵਿੱਚ ਸਤਿਗੁਰਾਂ ਦੇ, ਜਿਹੜੀ ਉਹਦੇ ਮਨ ਦੇ ਵਿੱਚ ਪ੍ਰੇਮ ਦੇ ਨਾਲ ਇੱਛਾ ਸਤਿਗੁਰਾਂ ਦੇ ਦਰਸ਼ਨਾਂ ਦੀ ਹੈ, ਸਹਿਬ ਸਤਿਗੁਰਾਂ ਨੇ ਇਹ ਜਾਣਿਆ ਹੈ।
ਉਤਰੇ ਤਹਾਂ ਜਾਏ ਪੁਨ ਕੇ ਪੁਨ ਨੇਰੇ,
ਨਾਲ ਸਾਹਿਬ ਸਤਿਗੁਰੂ ਜੀ ਤੁਰੇ ਨੇ, ਸਿੱਖ ਹਨ, ਕੁਝ ਸਿੱਖ ਨੇ ਨਾਲ, ਬਹੁਤੀ ਸੰਗਤ ਨਹੀਂ ਸਤਿਗੁਰਾਂ ਨਾਲ ਲਈ, ਜੋ ਲੋੜ ਦਾ ਸਮਾਨ ਹੈ ਉਹੀ ਨਾਲ ਹੈ, ਬਸ ਡੇਰੇ ਦੇ ਯੋਗ, ਜਿਹੜਾ ਥੋੜੇ ਜਾਣਿਆਂ ਦੇ ਰਾਤ ਬਸੇਰੇ ਲਈ ਆਵਸ਼ਕ ਹੈ, ਬਸ ਉਹੀ ਕੋਲ ਹੈ, ਹੋਰ ਕੋਈ ਵੱਧ ਸੰਗਤ ਨਹੀਂ, ਵੱਧ ਕਾਫਲਾ ਨਹੀਂ ਸਿੱਖਾਂ ਦਾ। ਸਾਹਿਬ ਸਤਿਗੁਰੂ ਜੀ ਐਵੇਂ ਥੋੜੀ ਜੀ ਗਿਣਤੀ ਚ ਨਾਲ ਸਿੱਖ ਸੇਵਕ ਹਨ, ਤੇ ਇੱਕ ਉਥੇ ਜਾ ਕੇ ਇਹਦੇ ਦਰਸ਼ਨਾਂ ਦੀ ਜੋ ਖਿੱਚ ਹੈ ਉਸ ਨੂੰ ਸਾਹਿਬ ਸਤਿਗੁਰ ਜਾਣ ਕੇ ਤੇ ਇਹਦੇ ਪਿੰਡ ਦੇ ਬਾਰ ਬਾਰ ਆ ਕੇ ਡੇਰਾ ਕਰ ਲਿਆ, ਬਾਰ ਬਾਰ ਆ ਕੇ ਸ਼ਾਮਾਂ ਦੇ ਵਕਤ ਸੰਧਿਆ ਦੇ ਵਕਤ ਸਾਹਿਬ ਸਤਿਗੁਰੂ ਜੀ ਉਤਰੇ ਹਨ।
ਸਕਲ ਆਏ ਲਾਗਿਓ ਤਬ ਡੇਰੇ,
ਤੇ ਜਦੋਂ ਚੰਗੀ ਤਰ੍ਹਾਂ ਡੇਰਾ ਸਾਰੇ ਸਿੱਖਾਂ ਨੇ ਆ ਕੇ ਕਰ ਲਿਆ, ਬੰਦੋਬਸਤ ਕਰ ਲਿਆ ਰਹਿਣ ਦਾ, ਕਰਨ ਲੱਗ ਗਏ ਇੰਤਜ਼ਾਮ ਸਤਿਗੁਰਾਂ ਦੇ ਵਿਸ਼ਰਾਮ ਦੇ ਲਈ, ਭੋਜਨ ਦੇ ਲਈ, ਜਦੋਂ ਸਾਰੀ ਤਿਆਰੀ ਹੋਣ ਲੱਗੀ,
ਸੈਫ ਦੀਨ ਢਿੱਗ ਕਿਨੋ ਬਖਾਨਾ,
ਪਿੰਡ ਦਾ ਚੌਧਰੀ ਸੀ ਤੇ ਲੋਕਾਂ ਦਾ ਫਰਜ਼ ਬਣਦਾ ਸੀ ਜਾ ਕੇ ਉਹਨੂੰ ਦੱਸਣਾ, ਕੀ ਪਤਾ ਕੌਣ ਸਨ ਜੋ ਪਿੰਡ ਦੀ ਜੂਹ ਦੇ ਵਿੱਚ ਜਾ ਕੇ ਡੇਰਾ ਕਰਦੇ ਨੇ, ਕੀ ਪਤਾ ਚੋਰ ਨਾ ਆਉਣ, ਪਿੰਡ ਦੇ ਲੋਕਾਂ ਨੂੰ ਸ਼ੱਕ ਪਤਾ ਨਹੀਂ ਕੌਣ ਨੇ, ਤੇ ਉਹ ਪਿੰਡ ਦੇ ਚੌਧਰੀ ਨੂੰ ਆ ਕੇ ਉਹਨਾਂ ਦੱਸਿਆ ਸੈਫਦੀਨ ਨੂੰ ਕਿ ਸੈਫਦੀਨ ਜੀ ਗੱਲ ਸੁਣੋ, ਤੁਹਾਨੂੰ ਅਸੀਂ ਗੱਲ ਦੱਸਦੇ ਆ ਕਿ ਬਾਹਰ ਬੰਦੇ ਆਏ ਨੇ ਕੁਝ, ਤੁਸੀਂ ਜਾ ਕੇ ਉਹਨਾਂ ਨੂੰ ਇੱਕ ਵਾਰ ਮਿਲ ਕੇ ਆਓ, ਜੇ ਰਾਹੀ ਨੇ ਤੇ ਜੇ ਕਿਸੇ ਪ੍ਰਕਾਰ ਦੀ ਲੋੜ ਹੈ, ਜੇ ਜ਼ਰੂਰਤ ਹੈ ਕਿਸੇ ਪ੍ਰਕਾਰ ਦੀ, ਜੇ ਰਾਤ ਕੱਟਣੀ ਹੈ, ਪਿੰਡ ਚ ਸਰਾਂ ਹੈਗੀ ਹੈ, ਆ ਪਿੰਡ ਚ ਡੇਰਾ ਲਾ ਲੈਣ।
ਉਤਰਿਓ ਆਏ ਨਹੀਂ ਕੋ ਜਾਣਾ।
ਆਦਮੀ ਆ ਕੇ ਦੱਸਦਾ ਕਿ ਜ਼ੈਫਦੀਨ ਜੀ ਬਾਹਰ ਕੋਈ ਆਦਮੀ ਉਤਰੇ ਨੇ, ਜਾਣਦਾ ਨੀ ਕੋਈ ਉਹਨਾਂ ਨੂੰ, ਵਾਕਫ ਹੀ ਨਹੀਂ ਹੈ ਪਿੰਡ ਦੇ ਵਿਚ ਕਿਸੇ ਦੀ ਉਹਨਾਂ ਦੇ ਨਾਲ ਜਾਣ ਪਛਾਣ ਨਹੀਂ, ਰਸਤੇ ਤੇ ਰਾਹ ਲੱਗਦੇ ਨੇ, ਤੇ ਤੁਸੀਂ ਇੱਕ ਵਾਰ ਉਹਨਾਂ ਕੋਲ ਜਾਓ।
ਸੁਧ ਹਿਤ ਸੁਣ ਕੇ ਮਨ ਜੋ ਪਠਾਇਓ।
ਤੇ ਜਦੋਂ ਸੁਣਿਆ ਸੈਫਦੀਨ ਨੇ ਕੋਈ ਆਦਮੀ ਆਏ ਨੇ, ਆਪਣਾ ਇੱਕ ਉਹਨੇ ਦਾਸ ਆਪਣੇ ਕੋਲ ਬੁਲਾਇਆ ਤੇ ਉਹਨਾਂ ਨੂੰ ਹੁਕਮ ਦਿੱਤਾ ਦਾਸ ਨੂੰ ਕਿ ਜਾ ਵੇਖ ਕੇ ਆ ਕੌਣ ਆਏ ਨੇ, ਕੀ ਤੈਨੂੰ ਲੱਗਦਾ ਕੌਣ ਹੋਣਗੇ।
ਬੂਝ ਗਯੋ ਤਿੰਨ ਜਾਏ ਬਤਾਇਓ।
ਤੇ ਉਸੇ ਵੇਲੇ ਆਪਣੇ ਮਾਲਕ ਦਾ ਹੁਕਮ ਸੁਣ ਕੇ ਉਸ ਹੁਕਮ ਦੀ ਪਾਲਣਾ ਕਰਦਾ ਹੋਇਆ ਸੈਫਦੀਨ ਦਾ ਦਾਸ ਕਾਲੇ ਕਦਮੀ ਬਾਹਰ ਗਿਆ, ਪਿੰਡ ਦੀ ਜੂਹ ਵਿਚ ਆਇਆ। ਸ਼ਾਮਾਂ ਦਾ ਵਕਤ ਸੂਰਜ ਢਲਣ ਵਾਲਾ, ਤੇ ਆ ਕੇ ਭਾਵਨਾ ਦੇ ਨਾਲ ਥੋੜੀ ਨਿਮਰਤਾ ਦੇ ਨਾਲ ਉਹਨੇ ਪੁੱਛਿਆ ਕਿ ਜਿਹੜੇ ਮਹਾਂਪੁਰਸ਼ ਇਹ ਅਲੌਕਿਕ ਤੇਜ ਆ ਜਿਨ੍ਹਾਂ ਦੇ ਮੁਖੜੇ ਤੇ, ਇੱਕ ਸਿੱਖ ਨੂੰ ਪੁੱਛਿਆ ਕਿ ਕੌਣ ਹਨ, ਤੁਸੀਂ ਸਾਰੇ ਕੌਣ ਹੋ, ਕਿੱਥੋਂ ਆਏ, ਕਿੱਥੇ ਜਾਣਾ ਹੈ।
ਜਿਸਕੇ ਸੰਗ ਮਿਲਣ ਤੁਮ ਚਾਹੋ।
ਤੇ ਉਹਨਾਂ ਨੇ ਦੱਸਿਆ ਹੈ ਗੁਰੂ ਨਾਨਕ ਦੇਵ ਦੀ ਗੁਰਗੱਦੀ ਤੇ ਸਵਾਏ ਮਾਣ ਹਨ, ਇਹ ਸਮੇਂ ਦੇ ਮਾਲਕ ਹਨ, ਸਤਿਗੁਰਾਂ ਦਾ ਇਹ ਨੌਵਾਂ ਸਰੂਪ, ਸ੍ਰੀ ਗੁਰੂ ਤੇਗ ਬਹਾਦਰ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਤਿਗੁਰਾਂ ਦੇ ਪੁੱਤਰ ਹਨ। ਜਦੋਂ ਉਹਨੂੰ ਪਤਾ ਲੱਗਾ ਦਾਸ ਨੂੰ, ਉਹ ਭੱਜਾ ਆਇਆ ਆਪਣੇ ਘਰ, ਤੇ ਜਦੋਂ ਬੂਹੇ ਚੋਂ ਦਾਖਲ ਹੋਇਆ ਤੇ ਉਹਨੇ ਸੈਫਦੀਨ ਨੇ ਪੁੱਛਿਆ ਦੱਸ ਭਾਈ ਕੌਣ ਨੇ, ਪੁੱਛ ਕੇ ਆਇਆ ਤੇ ਉਹਨੇ ਆਖਿਆ ਕਿ ਸੈਫਦੀਨ ਜਿਹਦੇ ਦਰਸ਼ਨਾਂ ਦੇ ਲਈ ਤੂੰ ਤਰਸਦਾ ਰਹਿਣਾ, ਜਿਹਦੀ ਸਿਫਤ ਤੂੰ ਕਰਦਾ ਥੱਕਦਾ ਨਹੀਂ, ਹਰ ਵਕਤ ਜਿਹਦੀ ਗੱਲ ਕਰਦਾ ਕਿ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਕਿਸੇ ਦਿਨ ਉਹਨਾਂ ਦੇ ਕੋਲ ਜਾਣਾ, ਕਿਸੇ ਵਕਤ ਜਾ ਕੇ ਉਹਨਾਂ ਦਾ ਦਰਸ਼ਨ ਕਰਕੇ ਆਉਣਾ ਹੈ।
ਆਓ ਚੱਕ ਸੋ ਪਹੁੰਚੇ ਆਬ ਪਾਹੋ।
ਉਹ ਮਹਾਂਪੁਰਸ਼, ਉਹ ਰੂਹਾਨੀ ਪੁਰਖ, ਉਹ ਅੱਲਾ ਦਾ ਨੂਰ ਆਪ ਤੇਰੇ ਕੋਲ ਆ ਗਿਆ, ਉਹ ਆਪ ਤੇਰੇ ਪਿੰਡ ਦੇ ਬਾਹਰ ਡੇਰਾ ਲਾ ਕੇ ਬਹਿ ਗਿਆ, ਜਿਹਦੇ ਕੋਲ ਜਾਣ ਦੀਆਂ ਤੂੰ ਵਿਉਂਤਾ ਬਣਾਈ ਬੈਠਾ, ਜਿਹਦੇ ਕੋਲ ਜਾ ਕੇ ਉਹਦੇ ਬਚਨ ਸੁਣਨ ਦੀ, ਉਹਦੇ ਰੱਜ ਕੇ ਦਰਸ਼ਨ ਕਰਨ ਦੀ ਤੇਰੇ ਮਨ ਦੇ ਵਿੱਚ ਪ੍ਰਬਲ ਇੱਛਾ ਹੈ, ਉਹ ਆਪ ਤੇਰੇ ਕੋਲ ਚੱਲ ਕੇ ਆ ਗਿਆ ਸੈਫਦੀਨ।
ਸ੍ਰੀ ਗੁਰੂ ਤੇਗ ਬਹਾਦਰ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਨੇ ਜਿਹੜੇ ਆਏ ਨੇ ਬਾਹਰ, ਉਹ ਆਪ ਉਹੀ ਮਹਾਂਪੁਰਖ ਨੇ ਜਿਨ੍ਹਾਂ ਦੀ ਤੂੰ ਗੱਲ ਕਰਦਾ, ਜਿਨ੍ਹਾਂ ਦੇ ਕੋਲ ਤੂੰ ਜਾਣਾ ਚਾਹੁੰਦਾ ਹੈ।
ਸ੍ਰੀ ਗੁਰੂ ਤੇਗ ਬਹਾਦਰ ਹੈ, ਸੰਗੀ ਨਰ ਬੂਝੈ ਸੋ ਕਹੈ।
ਨਾਲ ਦੇ ਆਦਮੀ ਤੋਂ ਮੈਂ ਪੁੱਛਿਆ, ਜਿਹੜੇ ਉਹਨਾਂ ਦੇ ਨਾਲ ਆਏ ਨੇ, ਇੱਕ ਤੋਂ ਮੈਂ ਇਹ ਸਵਾਲ ਕੀਤਾ, ਉਹਨੇ ਮੈਨੂੰ ਇਹ ਸਾਰਾ ਹਾਲ ਦੱਸਿਆ ਹੈ।
ਸੈਫਦੀਨ ਸੁਣ ਕਰ ਹਰਖਾਇਓ।
ਤੇ ਜਦੋਂ ਉਹਨੇ ਸੁਣਿਆ ਦੱਸ ਦੇ ਕੋਲੋਂ ਕਿ ਸਾਹਿਬ ਸਤਿਗੁਰੂ ਜੀ ਆਪ ਆ ਗਏ, ਸਤਿਗੁਰੂ ਜੀ ਆ ਗਏ ਨੇ, ਬਹੁਤ ਖੁਸ਼ ਹੋ ਗਿਆ, ਖੁਸ਼ੀ ਦੀ ਕੋਈ ਹੱਦ ਨਾ ਰਹੀ, ਹਿਰਦੇ ਦੇ ਵਿੱਚ ਉਹਦੇ ਆਨੰਦ ਹੀ ਆਨੰਦ ਹੋਇਆ ਹੈ।
ਤਤ ਛਣ ਆਪ ਮਿਲਣ ਕੋ ਆਇਓ।
ਉਸੇ ਵੇਲੇ ਨਾਲ ਲੈ ਕੇ ਕੁਝ ਦਾਸਾਂ ਨੂੰ ਕੁਝ ਭੇਟਾ, ਤੇ ਤਤ ਛਿਨ ਦੌੜ ਕੇ ਸਤਿਗੁਰਾਂ ਨੂੰ ਵੱਲ ਨੂੰ, ਸਤਿਗੁਰਾਂ ਦਾ ਦਰਸ਼ਨ ਕਰਨ ਨੂੰ ਮਿਲਣ ਦੇ ਲਈ ਆਇਆ ਹੈ।
ਕਿਤਕ ਅਸ਼ਰਫੀ ਆਗੇ ਧੜਕੈ।
ਕੁਝ ਅਸ਼ਰਫੀਆਂ ਸੋਨੇ ਦੀਆਂ ਭੇਟਾਂ ਸਤਿਗੁਰਾਂ ਦੇ ਅੱਗੇ ਧਰ ਕੇ ਭਾਵਨਾ ਦੇ ਨਾਲ,
ਬੰਦੇ ਪਦ ਨਮਰੀ ਸਿਰ ਕਰਕੇ,
ਸਿਰ ਝੁਕਾ ਕੇ ਨਿਮਰਤਾ ਲਿਆ ਕੇ ਆਪਣੇ ਮਨ ਦੇ ਵਿਚ, ਤੇ ਚਰਨ ਕਵਲ ਸਤਿਗੁਰਾਂ ਦੇ, ਉਹਨਾਂ ਤੇ ਵੰਦਨਾ ਕੀਤੀ ਹੈ, ਉਹਨਾਂ ਤੇ ਨਮਸਕਾਰ ਕੀਤੀ ਹੈ। ਸੈਫਦੀਨ ਨੇ ਸਿਰ ਝੁਕਾਇਆ ਗੁਰੂ ਚਰਨਾਂ ਵਿੱਚ।
ਕਹਤ ਭਇਓ ਮੁਜ ਕਰਿਓ ਨਿਹਾਲ।
ਤੇ ਆਖਦਾ ਆਨੰਦ ਦੇ ਵਿੱਚ ਆ ਕੇ ਕਿ ਹੇ ਸਾਹਿਬ ਸਤਿਗੁਰੂ ਅੰਦਰ ਦੀਆਂ ਜਾਣਨ ਵਾਲਿਆ, ਹੇ ਆਪਣੇ ਦਾਸਾਂ ਦੀ ਭਾਵਨਾ ਪੂਰਤੀ ਕਰਨ ਵਾਲਿਆ, ਤੂੰ ਮੈਨੂੰ ਨਿਹਾਲ ਕਰਤਾ, ਤੂੰ ਧਨ ਕਰਤਾ ਮੈਨੂੰ, ਮੈਂ ਆਪਣੇ ਵੱਡੇ ਭਾਗ ਸਮਝਦਾ, ਸਾਹਿਬ ਸਤਿਗੁਰੂ ਜੀ ਮੇਰੇ ਕੋਲ ਆਪ ਚੱਲ ਕੇ ਆ ਗਏ, ਜਿਨ੍ਹਾਂ ਦਾ ਦਰਸ਼ਨ ਕਰਨ ਦੀ ਮੇਰੀ ਕਈ ਦਿਨਾਂ ਤੋਂ ਕਈ ਚਿਰਾਂ ਸਾਲਾਂ ਤੋਂ ਮੇਰੇ ਮਨ ਦੇ ਵਿੱਚ ਚਿਤਵਣੀ ਸੀ। ਬੜੇ ਸਾਲ ਸਾਹਿਬ ਸਤਿਗੁਰਾਂ ਨੂੰ ਲੱਗ ਗਏ ਸਨ ਪੂਰਬ ਦੀ ਦਿਸ਼ਾ ਵੱਲ, ਉਧਰ ਗਿਆ ਨੂੰ ਬਹੁਤ ਸਾਲ ਬੀਤ ਗਏ। ਉਹ ਸਾਹਿਬ ਦੀਨ ਸਿਰ ਝੁਕਾ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭਾਵਨਾ ਦੇ ਨਾਲ ਭਾਵੁਕ ਹੋਇਆ ਆਖਦਾ ਕਿ ਸਾਹਿਬ ਸਤਿਗੁਰੂ ਜੀ ਮੇਰੇ ਭਾਗ ਵੱਡੇ ਨੇ, ਮੈਂ ਆਪਣੇ ਆਪ ਨੂੰ ਉੱਤਮ ਕਰਮਾਂ ਵਾਲਾ ਜਾਣਦਾ ਕਿ ਮੇਰੇ ਕੋਲ, ਮੇਰੇ ਨਿਮਾਣੇ ਦੇ ਕੋਲ ਸਾਹਿਬ ਸਤਿਗੁਰੂ ਜੀ ਤੁਸੀਂ ਆਪ ਚੱਲ ਕੇ ਆ ਗਏ। ਸਾਰਾ ਜਗਤ ਜਿਨ੍ਹਾਂ ਚਰਨਾਂ ਤੇ ਵੰਦਨਾ ਕਰਦਾ, ਸਾਰਾ ਸੰਸਾਰ ਉਹਨਾਂ ਦਾ ਬੰਦਨਿਆ ਹੈ, ਸਿਰ ਝੁਕਾਉਂਦਾ ਜਿਹੜੇ ਦਰ ਤੇ ਆ ਕੇ ਉਸ ਦਰ ਦੇ ਰਹਿਨੁਮਾ ਸਾਰੀ ਧਰਤੀ ਦੇ, ਸਾਰੀ ਸ੍ਰਿਸ਼ਟੀ ਦੇ ਪਾਲਕ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਹੇ ਸਾਹਿਬ ਸਤਿਗੁਰੂ ਜੀ ਆਪ ਅੱਲਾ ਦਾ ਸਾਕਾਰ ਰੂਪ ਮੇਰੇ ਕੋਲ, ਮੇਰੇ ਮਨ ਦੀ ਭਾਵਨਾ ਜਾਣ ਕੇ ਤੁਸੀਂ ਆਏ ਹੋ, ਤੁਸੀਂ ਮੈਨੂੰ ਨਿਹਾਲ ਕਰਤਾ, ਤੁਸੀਂ ਸਾਹਿਬ ਸਤਿਗੁਰੂ ਜੀ ਇਹ ਤੁਹਾਡਾ ਵੜੱਪਣ ਹੈ, ਇਹ ਤੁਹਾਡੀ ਵਡਿਆਈ ਹੈ, ਇਹ ਤੁਹਾਡਾ ਬਿਰਦ ਹੈ।
ਦਰਸ਼ਨ ਦੀਨਸ ਆਨ ਕਿਰਪਾ,
ਜਿਨ੍ਹਾਂ ਦੇ ਦਰਸ਼ਨ ਕਰਨ ਦੇ ਲਈ ਸਾਰੀ ਸ੍ਰਿਸ਼ਟੀ ਉਮੜ ਕੇ ਤੁਹਾਡੇ ਚਰਨਾਂ ਦੇ ਵਿੱਚ ਆਉਂਦੀ ਹੈ, ਤੁਸੀਂ ਆਪ ਦਰਸ਼ਨ ਦੇਣ ਮੇਰੇ ਕੋਲ ਆ ਗਏ।
ਅਬ ਪਹੁੰਚੋ ਹੈ ਆਨ ਚੁਮਾਸਾ,
ਸਾਹਿਬ ਸਤਿਗੁਰੂ ਜੀ ਅਰਜ ਕਰਦਾ ਹੁਣ ਉੱਠ ਕੇ ਹੱਥ ਜੋੜ ਕੇ ਕਿ ਹੇ ਮਹਾਂਪੁਰਸ਼, ਹੇ ਸਤਿਗੁਰੂ ਜੀ, ਹੁਣ ਵੇਖੋ ਬਦਲੀ ਕਾਲੀ ਅਸਮਾਨ ਦੇ ਵਿੱਚ ਦਿਖਦੀ ਪਈ ਹੈ, ਮੀਂਹ ਦਾ ਮੌਸਮ ਹੋਣ ਲੱਗਾ ਸ਼ੁਰੂ, ਹੁਣ ਮੀਂਹ ਪੈਣੇ ਨੇ। ਸਾਹਿਬ ਸਤਿਗੁਰੂ ਜੀ ਮੇਰੀ ਅਰਜ ਹੈ ਤੁਹਾਡੇ ਚਰਨਾਂ ਵਿੱਚ,
ਬਨੋ ਕਰਤਾਰਥ ਕੀ ਜਹ ਬਸਾ,
ਮੇਰਾ ਵੀ ਕਰਤਾਰਥ ਕਰ ਦੋ, ਮੇਰਾ ਵੀ ਭਲਾ ਹੋ ਜਾਏ, ਮੇਰੇ ਨਪਾਗੇ ਦਾ ਪਿੰਡ, ਇਹ ਜੋ ਮੇਰਾ ਘਰ ਹੈ, ਸਤਿਗੁਰੂ ਜੀ ਪਵਿੱਤਰ ਹੋ ਜਾਏ, ਤੁਸੀਂ ਆ ਕੇ ਡੇਰਾ ਕਰੋ, ਹੁਣ ਇੱਥੇ ਨਿਵਾਸ ਕਰੋ।
ਇਮ ਕਹਿ ਪਗ ਪੰਕਜ ਗਹਿ ਹਾਥ,
ਇੰਜ ਆਖ ਕੇ ਦੋਵੇਂ ਹੱਥ ਜਿਹੜੇ ਜੁੜੇ ਸਨ ਯਕਦਮ ਚਰਨਾਂ ਵੱਲ ਗਏ ਨੇ, ਚਰਨ ਕਵਲ ਸਤਿਗੁਰਾਂ ਦੇ ਆਪਣੇ ਹੱਥਾਂ ਦੇ ਵਿੱਚ ਸਾਹਿਬ ਦੀਨ ਨੇ ਪਕੜੇ ਹਨ।
ਕਰਤ ਪਲੋਸਨ ਪ੍ਰੀਤੀ ਸਾਥ,
ਬੜੀ ਪ੍ਰੀਤ ਦੇ ਨਾਲ, ਬੜੀ ਭਾਵਨਾ ਦੇ ਨਾਲ ਚਰਨਾਂ ਤੇ ਉਹਨੇ ਆਪਣੇ ਹੱਥ ਫੇਰੇ ਹਨ।
ਪੁੰਨ ਮੁਖ ਚੱਖ ਪਰ ਫੇਰਨ ਕਰੈ,
ਤੇ ਫਿਰ ਉਹ ਹੱਥ ਚਰਨ ਧੂੜੀ ਜਿਨ੍ਹਾਂ ਤੇ ਲੱਗੀ ਹੈ, ਉਹ ਚਰਨ ਧੂੜੀ ਜਿਹੜੀ ਰੰਕੋ ਰਾਜੇ ਕਰ ਦਿੰਦੀ ਹੈ, ਉਹ ਚਰਨ ਧੂੜੀ ਜਿਹੜੀ ਕੰਗਾਲੋਂ ਬਾਦਸ਼ਾਹ ਕਰ ਦਿੰਦੀ ਹੈ, ਉਹ ਚਰਨ ਧੂੜੀ ਜਿਹਦੇ ਵਿੱਚ ਅਲੌਕਿਕ ਰਾਜ ਦੀਆਂ ਬਾਦਸ਼ਾਹੀਆਂ ਛੁਪੀਆਂ ਹਨ, ਉਹ ਚਰਨ ਧੂੜੀ ਜਿਹੜੀ ਅਵਨਾਸੀ ਰਾਜ ਪ੍ਰਦਾਨ ਕਰਦੀ ਹੈ, ਜਨਮਾਂ ਜਨਮਾਂ ਦੀ ਜਿਹੜੀ ਮਨ ਤੇ ਧੂੜ ਹੈ, ਉਹ ਧੂੜ ਲਾਉਣ ਵਾਲੀ ਉਹ ਚਰਨ ਧੂੜੀ, ਉਹ ਚਰਨ ਧੂੜੀ 84 ਦੇ ਗੇੜ ਕੱਟਣ ਵਾਲੀ ਇਹਨੇ ਸੈਫ ਦੀਨ ਨੇ ਆਪਣੇ ਹੱਥਾਂ ਦੇ ਨਾਲ ਸਤਿਗੁਰਾਂ ਦੇ ਚਰਨਾਂ ਤੋਂ ਲੈ ਕੇ ਆਪਣੇ ਚੱਖ ਤੋਂ ਪਾਵ ਨੇਤਰ ਅਤੇ ਆਪਣੇ ਮੁਖ ਦੇ ਨਾਲ ਸੁਹਾਈ ਹੈ।
ਮੈਂ ਨਿਹਾਲ ਭਾਇ ਮੋਰ ਧਰੈ,
ਤੇ ਨਿਹਾਲ ਹੋ ਗਿਆ, ਆਨੰਦ ਹੀ ਆਨੰਦ ਹੋ ਗਿਆ, ਜਿਵੇਂ ਸਪਰਸ਼ ਕੀਤਾ ਚਰਨ ਧੂੜੀ ਨੂੰ ਇਹਨੇ, ਇੱਕ ਵੱਖਰੀ ਜੀ ਚਰਨਹਾਟ ਛਿੜ ਗਈ ਇਹਦੇ ਸਰੀਰ ਦੇ ਵਿੱਚ, ਰੋਮ ਰੋਮ ਆਨੰਦ ਦੇ ਵਿੱਚ ਝੂਮ ਉੱਠਿਆ, ਭਰ ਗਿਆ ਆਨੰਦ ਦੇ ਨਾਲ, ਭਿੱਜ ਗਿਆ ਪ੍ਰੇਮ ਦੇ ਵਿੱਚ, ਤੇ ਆਪਣੇ ਹਿਰਦੇ ਦੇ ਵਿੱਚ ਚਾਹੁੰਦਾ, ਆਪਣੇ ਹਿਰਦੇ ਚ ਵਿਚਾਰਦਾ ਹੈ,
ਹੇ ਪ੍ਰੇਮ ਕੋ ਬਹੁਤ ਕਿਰਪਾਲ,
ਕਿ ਸਾਹਿਬ ਸਤਿਗੁਰੂ ਜੀ ਮੇਰੇ ਘਰੇ ਡੇਰਾ ਲਾ ਲਓ, ਮੇਰੇ ਘਰੇ ਰੁਕ ਜਾਓ, ਮੇਰੇ ਵੀ ਕਿਤੇ ਭਾਗ ਉਜਵਲ ਹੋ ਜਾਣ। ਬਹੁਤ ਬੇਨਤੀ ਕੀਤੀ ਉਹਨੇ ਤੇ ਉਹਦੇ ਪ੍ਰੇਮ ਨੂੰ ਵੇਖ ਕੇ ਸਾਹਿਬ ਸਤਿਗੁਰੂ ਜੀ ਸ੍ਰੀ ਗੁਰੂ ਤੇਗ ਬਹਾਦਰ ਦਲਾਂ ਦੀ ਜਾਣਨ ਵਾਲੇ ਸਾਹਿਬ ਸੱਚੇ ਪਾਤਸ਼ਾਹ
ਗੁਰਤਸਕਾਲ
ਉਸ ਵਕਤ ਸਤਿਗੁਰਾਂ ਨੇ ਬਚਨ ਕੀਤਾ। ਉਸ ਵਕਤ ਸਾਹਿਬ ਸਤਿਗੁਰੂ ਜੀ ਆਖਦੇ ਹਨ
ਜੇ ਉਰ ਸਰਦਾ ਏਵ ਤੁਮਾਦੇ
ਕਿ ਜੇ ਤੇਰੇ ਮਨ ਦੇ ਵਿਚ ਇਵੇਂ ਦੀ ਸ਼ਰਧਾ ਹੈ, ਜੇ ਤੇਰੇ ਮਨ ਦੇ ਵਿਚ ਇਵੇਂ ਦੀ ਭਾਵਨਾ ਹੈ,
ਕਰਹਿ ਬਾਸ ਚੋਹਮ ਮਾਸ ਸੁਖਾਰੇ
ਤੇ ਜਿਹੜਾ ਮੀਂਹ ਦਾ ਮੌਸਮ ਹੈ ਨਾ, ਫਿਰ ਸੈਬ ਦਿਨ ਚੱਲ ਤੇਰੇ ਕੋਲ ਕੱਢ ਦੇ, ਤੇਰੀ ਵੀ ਭਾਵਨਾ ਪੂਰੀ ਕਰਦੇ ਆ, ਤੇਰੀ ਵੀ ਇੱਛਾ ਪੂਰੀ ਹੋ ਜਾਏ।
ਚਾਹੇ ਸਾਹ ਟਿਗ ਕਰਨ ਪਿਆਨਾ
ਸਤਿਗੁਰਾਂ ਨੇ ਆਖਿਆ, ਫਿਰ ਉਹਨੂੰ ਦੱਸਿਆ ਕਿ ਅਸੀਂ ਦਿੱਲੀ ਨੂੰ ਜਾਣਾ, ਔਰੰਗਜ਼ੇਬ ਜੋ ਸ਼ਾਹ ਹੈ ਬਾਦਸ਼ਾਹ ਹੈ ਉਹਦੇ ਕੋਲ ਅਸੀਂ ਜਾਣਾ ਚਾਹੁੰਦੇ ਆ, ਉਹਨੇ ਸਾਨੂੰ ਬੁਲਾਇਆ ਤੇ ਉਹਦੇ ਨਾਲ ਅਸੀਂ ਭੇਟ ਕਰਨੀ ਹੈ।
ਬਰਖਾ ਹਟੇ ਜਾਹੇ ਤੇ ਸਥਾਨਾ
ਕੱਚੇ ਰਸਤੇ ਨੇ, ਮੀਂਹ ਪੈਣਾ, ਚਿੱਕੜ ਹੋ ਜਾਣਾ, ਚਾਰੇ ਪਾਸੇ ਪਾਣੀ ਖਲੋ ਜਾਣਾ। ਇੰਜ ਕਰਦੇ ਆ ਕਿ ਜਦੋਂ ਹੁਣ ਮੀਂਹ ਦਾ ਮੌਸਮ ਹਟ ਜਾਊਗਾ ਨਾ, ਉਦੋਂ ਅਸੀਂ ਫਿਰ ਤਿਆਰੀ ਕਰ ਲਾਂਗੇ ਜਾਣ ਦੀ, ਉਦੋਂ ਅਸੀਂ ਜਾਵਾਂਗੇ।
ਇਸ ਪ੍ਰਕਾਰ ਜਪ ਗੁਰੂ ਉਚਾਰਿਓ
ਤੇ ਜਦੋਂ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਇਹ ਸ਼ਬਦ ਸੁਣੇ ਨੇ, ਇਹ ਸਾਹਿਬ ਦੀਨ ਨੇ ਜਦੋਂ ਇਹ ਅੰਮ੍ਰਿਤਮਈ ਸਤਿਗੁਰਾਂ ਦੀ ਬਾਣੀ ਸੁਣੀ ਹੈ, ਪਹਿਲੀ ਵਾਰ ਸਤਿਗੁਰਾਂ ਦੇ ਸ਼ਬਦ ਸੁਣੇ, ਜਦੋਂ ਸਾਹਿਬ ਦੀਨ ਨੇ ਸਤਿਗੁਰਾਂ ਨੇ ਨਾਮ ਲੈ ਕੇ ਉਹਨੂੰ ਬੁਲਾਇਆ, ਆਨੰਦ ਵਿਚ ਹੋ ਗਿਆ, ਗਦ ਗਦ ਹੋਇਆ ਹੈ।
ਸੈਫ ਦੀਨ ਕਹਿ ਸਿਵਰ ਉਠਾਰਿਓ
ਤੇ ਆਨੰਦ ਵਿਚ ਹੋਏ ਨੇ, ਨੇਤਰ ਬੰਦ ਕੀਤੇ ਨੇ, ਆਨੰਦ ਨੂੰ ਅਨੁਭਵ ਕਰਦਾ। ਉਹ ਜੋ ਸਿਫਤ ਕਦੀ ਉਹਨੇ ਸੁਣੀ ਸੀ ਸਤਿਗੁਰਾਂ ਦੀ, ਸਤਿਗੁਰਾਂ ਦੇ ਨੇਤਰਾਂ ਦੀ, ਕਿ ਸਾਹਿਬ ਸਤਿਗੁਰਾਂ ਦੇ ਨੂਰ ਭਰਿਆ ਜੋ ਮੁੱਖ ਮੰਡਲ ਹੈ, ਹਿਰਦੇ ਨੂੰ ਠੰਡ ਵਰਤਾਉਣ ਵਾਲਾ, ਜੋ ਸਤਿਗੁਰਾਂ ਦੇ ਨੇਤਰਾਂ ਦੇ ਵਿਚ ਠੰਡਕ ਹੈ, ਜੋ ਹਿਰਦੇ ਨੂੰ ਠੰਡ ਦਿੰਦੇ ਨੇ, ਸਾਹਿਬ ਸਤਿਗੁਰਾਂ ਦਾ ਜਲਾਲ ਭਰਿਆ ਮੁਖੜਾ ਜਿਹੜਾ ਮਨ ਨੂੰ ਜਲਾਲ ਨਾਲ ਭਰ ਦਿੰਦਾ, ਉਹਨੇ ਆਪ ਨੇਤਰਾਂ ਨਾਲ ਅੱਜ ਨਿਹਾਰਿਆ ਹੈ ਤੇ ਸਤਿਗੁਰਾਂ ਦੇ ਦਰਸ਼ਨ ਕਰਦਾ, ਆਨੰਦ ਦਾ ਅਨੁਭਵ ਕਰਦਾ। ਇਹ ਸਾਹਿਬ ਦੀਨ ਆਪਣੇ ਸੇਵਕਾਂ ਨੂੰ ਆਖਦਾ, ਚਲੋ ਛੇਤੀ ਕਰੋ ਤੇ ਇਹ ਡੇਰਾ ਹੁਣ ਇਥੋਂ ਚੁੱਕ ਲਓ ਤੇ ਮੇਰੇ ਘਰ ਚਲੋ।
ਸੁੰਦਰ ਉਪਬਨ ਵਿਖੇ ਉਤਾਰੇ
ਇਹਦੇ ਦਾਸ ਸਤਿਗੁਰਾਂ ਦੇ ਸੇਵਕ ਉੱਥੇ ਡੇਰਾ ਲਾਇਆ ਸੀ, ਤੰਬੂ ਗੱਡੇ ਸਨ, ਉਹ ਉਹਨਾਂ ਕਿਲੇ ਪੁੱਟ ਲਏ ਨੇ, ਤੰਬੂ ਸਮੇਟ ਲਿਆ ਤੇ ਆਪਣੇ ਦਾਸ ਨੂੰ ਭੇਜਿਆ ਕਿ ਸਾਰਾ ਇਹਨਾਂ ਦਾ ਡੇਰਾ ਲਵਾ ਦਿਓ, ਜਾ ਕੇ ਸਤਿਗੁਰਾਂ ਦੇ ਨਾਲ ਇਹ ਸਾਹਿਬ ਦੀਨ ਤੁਰਿਆ ਆਉਂਦਾ। ਡੇਰਾ ਸਤਿਗੁਰਾਂ ਦਾ ਇਹਨੇ ਇੱਕ ਬੜੇ ਸੋਹਣਾ ਇਹਦਾ ਬਾਗ ਸੀ, ਬਗੀਚਾ ਸੀ, ਬਹੁਤ ਸੁੰਦਰ ਫਲ ਫਲਦਾਰ ਬੂਟਿਆਂ ਨਾਲ ਭਰਿਆ ਹੋਇਆ ਜੰਗਲ ਵਰਗੀ, ਜਿਹਦੀ ਉਪਮਾ ਬੜਾ ਸੁੰਦਰ। ਉੱਥੇ ਸਤਿਗੁਰਾਂ ਆਖਿਆ ਕਿ ਇੱਥੇ ਅਸੀਂ ਡੇਰਾ ਕਰ ਲੈਨੇ ਆ, ਤੇ ਉੱਥੇ ਸਤਿਗੁਰਾਂ ਦਾ ਡੇਰਾ ਇਹ ਸਾਹਿਬ ਦੀਨ ਨੇ ਲਵਾਇਆ ਹੈ।
ਆਪ ਸਾਥ ਹੋਏ ਤਹਾਂ ਪਧਾਰੇ
ਤੇ ਆਪ ਸਤਿਗੁਰਾਂ ਦੇ ਨਾਲ ਹੋ ਕੇ ਫਿਰ ਉਧਰ ਨੂੰ ਗਿਆ ਹੈ।
ਭਲੀ ਭਾਂਤ ਡੇਰਾ ਕਰਵਾਹਿਓ
ਜੋ ਵੀ ਕਿਸੇ ਚੀਜ਼ ਦੀ ਲੋੜ ਸੀ, ਆਵਸ਼ਕਤਾ ਸੀ, ਜ਼ਰੂਰਤ ਸੀ, ਸਾਰੀ ਉਹਨੇ ਮੁਹੱਈਆ ਕਰਾਈ ਹੈ, ਸਾਰੀ ਉਹਨੇ ਦਿੱਤੀ ਹੈ, ਸਿੱਖਾਂ ਤੋਂ ਪੁੱਛਿਆ ਹੈ ਤੇ ਚੰਗੀ ਭਲੀ ਭਾਂਤ ਚੰਗੇ ਤਰੀਕੇ ਦੇ ਨਾਲ ਉੱਥੇ ਡੇਰਾ ਕਰਾਇਆ ਹੈ।
ਹਿੱਤ ਸੇਵਾ ਕੇ ਸਕਲ ਪੁਚਾਇਓ
ਤੇ ਸੇਵਾ ਦੇ ਲਈ ਜੋ ਵੀ ਸਮਾਨ ਸੀ ਉਹ ਸਾਰਾ ਉਹਨੇ ਪਹੁੰਚਾਇਆ ਡੇਰੇ ਦੇ ਵਿੱਚ, ਜੋ ਵੀ ਸਿੱਖਾਂ ਮੰਗਿਆ ਜਾਂ ਜੋ ਵੀ ਉਹਨੂੰ ਜ਼ਰੂਰਤ ਜਾਪੀ ਸੀ।
ਬੋਹ ਵਿਦ ਕੇ ਪ੍ਰਿਆ ਬਾਕ ਸੁਣਾਏ
ਬੜੇ ਪ੍ਰੇਮ ਦੇ ਨਾਲ ਭੇਜੇ ਹੋਏ ਉਹ ਬਚਨ ਕਰਦਾ, ਬਹੁਤ ਜ਼ਿਆਦਾ ਭਾਵਨਾ ਭਰੀਆਂ ਗੱਲਾਂ ਸਾਹਿਬ ਦੀਨ ਕਰਦਾ ਹੈ।
ਉਨ ਨਿਜ ਸਦਨ ਗਇਓ ਹਰਿ ਖਾਏ
ਤੇ ਫਿਰ ਖੁਸ਼ੀ ਦੇ ਵਿੱਚ ਹੋਇਆ, ਨਾ ਚਾਹੁੰਦਾ ਹੋਇਆ ਵੀ ਸ਼ਾਮ ਹੁੰਦੀ ਵੇਖ ਕੇ ਤੇ ਆਪਣੇ ਘਰੇ ਗਿਆ, ਆਪਣੇ ਘਰ ਵਿੱਚ ਪ੍ਰਵੇਸ਼ ਕੀਤਾ ਹੈ।
ਨਿਸਾ ਬਾਸ ਸਤਿਗੁਰ ਤਬ ਕਰਿਓ
ਸਾਹਿਬ ਸਤਿਗੁਰਾਂ ਨੇ ਫਿਰ ਉੱਥੇ ਰਾਤ ਬਿਤਾਈ, ਉਸੇ ਬਾਗ ਦੇ ਵਿੱਚ साहब दीन ने जिथे डेरा लवाया ओदा पिंड विच बाग है।
खान पान सब हैन सुख धरियो,
भोजन ग्रहण कीता अनंत दे नाल, सारे सिखा भी ओथे डेरा कीता, ओथे ही तंबू लगे हन।
भाई प्रभात सौ इसनाने,
जेडे जानवर सन जां घोड़े सन ओ भी ओथे ही बन ले गए बाग च, ओना नू भी निहारी पहुंच गई, दाना पानी पहुंच गया ओना दा। हुण इत्थे गल वेखण वाली है कि सैफ दीन भी मुसलमान, ओह भी शरा विच चलण वाला, ते औरंगजेब भी मुसलमान है। हुण इत्थे गल मुसलमान दी नहीं रह जांदी, इत्थे गल भावना दी रह जांदी। सैफ सतगुरां ने ओहदी भावना वेखी है, ओदे कोल डेरा कीता, हुण ओथे रात रुके ने, ते जदों सवेर होई है, प्रभात होई है, साहिब सतगुरां ने उठ के इशनान कीता है।
बैठे थिर होए लाग सो ध्याने,
जो नित दा क्रिया कर्म सी ओह ना निभाया, उठे हन सवा पैर रात दे, इशनान कीता, वस्त्र पहरे ने, ते ध्यान दे विच मगन होए ने, प्रभु दी भगती विच लीन हन।
दिवस चढ़े कर प्रेम विसाला,
ते जदों फिर हौली हौली ए सूरज उदय होया, सूरज दी लाली हनेरे नूं दूर करदी करदी सारे आसमान ते छाई है, ते उच्चा हुंदा गया पैर पैर सूरज, ते जदों हुण दिन चढ़ गया चंगी तरह, ते फिर साहिब सतगुरां ने
सैफ दी पहुंचो तत्काला,
जो दिन दे वस्त्र सानू धारण कीते ने, पोशाक धारण कीती है, सजाया दस्तारा, उन्ने चिर नू सैफ दीन भी अपने घरों चल के आया है।
कर बंदन पद पर हर खायो,
फजर दी नमाज पढ़ के सवेर वेले दी सैफ दीन आया, सतगुरां दे चरणा ते आउंदिया सार बंदना कीती, दर्शन कीता, मन गद गद हो गया, आनंद विच होया है।
सादर सतगुर निकट बिठायो,
सतगुरां ने ओदी भावना जान के आदर दे नाल सा आदर आदर सहत ओनू अपने कोल बिठाया, अपने नजदीक बिठाया। सैफ दीन दी नगाह सतगुरां दे मुखार बिंद ते टिकी है, सतगुरां दी मूर्ति वल टिकी है, ओदा मन आनंदित हो ही जांदा। सतगुरां दा ज्यों ज्यों दर्शन करदा आनंद होर वध आउंदा, होर ज्यादा ओदे आनंद दे विच वाधा आउंदा। ए जिन्ने भी दुनिया दे पदार्थ ने, जिन्हां दे विचों आनंद महसूस हुंदा, जिन्ने भी दुनिया दे रस हन, जिन्ने भी भोगी जावांगे, जिन्ने भी वरते जाणगे, रस घटी जांदा, आनंद घट आउंदा, पर ओ अलौकिक आनंद ऐसा है, ओ घटदा नहीं, ओ कदी घट हुंदा ही नहीं, ओ सगो वधदा ही है, ओदे विच वधदा ही हुंदा। सतगुरां दा दर्शन करदा ते अगे तों वी आनंद आउंदा, अगे तों वी ज्यादा ओदा मन होर आनंद नाल भर जांदा, ते सतगुरां दा दीदारा करदा करदा ही ओ सतगुरां दे कोल, जिथे सतगुरां हुक्म कीता इशारे नाल, ओथे आ के बैठ गया।
बाक बिलास अनेक प्रकारा,
अनेक प्रकार दीआं गल्लां होईआं, सतगुरां ने बचन कीते ने ओदे नाल, व्यवहारिक वी पिंड दे बारे वी बहुत सतगुरां ने बाग बिलास कीते।
करत गुरु दे आनंद उदारा,
साहिब सतगुरु जी बाग बिलास करदे ने, अमृत दे नाल सनी होई, अमृत दे विच भिजी होई, सतगुरां दी बाणी सुन के ओ आनंदित होई जांदा, कला कला शब्द ओदे कन्नां दे विच गूंजदा होया, ओदे हिरदे नूं आनंदित करदा, रोम रोम विच समाई जांदा। साहिब दीन दे हथ जोड़े ने बड़ी हलीमी दे नाल, निम्रता दे नाल सतगुरां दी गल्लां दा जवाब दिंदा, उत्तर दिंदा, ते बहुत ज्यादा आनंद दे विच ए साहिब दीन होया, सतगुरां दे कोल बैठा है।
शांत समेत उचारत ज्यों ज्यों,
शांति दे नाल, सांतकी दे नाल, जिवें साहिब सतगुरु जी उचारदे ने, जिवें साहिब सतगुरु जी कोई गल करदे हन,
सुन कर बसी होत मन त्यों त्यों,
ते ओदा मन उसे तरीके नाल शांत हिरदा रख के ओ उत्तर देंदा सतगुरां दे जवाब सवालां दा।
ਮੁੱਦਤ ਹੋਏ ਪੁਨ ਬੇਨਤੀ ਠਾਨੀ।
ਕੁਝ ਸਮਾਂ ਐਵੇਂ ਗੁਜਰਿਆ ਤੇ ਜਿਥੋਂ ਸਮਾਂ ਗੁਜਰਿਆ ਤੇ ਫਿਰ ਓਹਨੇ ਸੈਫਦੀਨ ਨੇ ਬੇਨਤੀ ਕੀਤੀ ਗੁਰੂ ਚਰਨਾਂ ਵਿਚ,
ਕਰੋ ਬਾਸ ਮਮ ਪੀਤ ਮਹਾਨੀ।
ਕਹੇ ਸਾਹਿਬ ਸਤਿਗੁਰੂ ਜੀ, ਹੇ ਧਰਤੀ ਦੇ ਤਾਰਕ, ਹੇ ਪਵਿੱਤਰਤਾ ਦੇ ਸਰੂਪ, ਜਿਹੜਾ ਮੇਰਾ ਘਰ ਆ ਮੇਰਾ ਗਰੀਬ ਦਾ, ਉਹ ਤੁਸੀਂ ਪਵਿੱਤਰ ਕਰ ਦੋ, ਉਹਦੇ ਵਿਚ ਆਪਣੇ ਪਾਵਨ ਚਰਨ ਸਾਹਿਬ ਸਤਿਗੁਰੂ ਜੀ ਪਾ ਦਿਓ, ਮੇਰਾ ਵੀ ਘਰ ਪਵਿੱਤਰ ਹੋਵੇ।
ਪੰਕ ਪ੍ਰਿਥੀ ਪਰ ਪ੍ਰਾਪਤ ਪਾਨੀ।
ਇਹ ਧਰਤੀ ਤੇ ਹੁਣ ਮੀਂਹ ਪਏ ਨੇ, ਚਿੱਕੜ ਹੋਇਆ ਬਹੁਤ ਜ਼ਿਆਦਾ ਤੇ ਬਹੁਤ ਜ਼ਿਆਦਾ ਪਾਣੀ ਇਕੱਤਰ ਹੋਇਆ ਰਸਤਿਆਂ ਤੇ। ਹੁਣ ਸਾਹਿਬ ਸਤਿਗੁਰੂ ਜੀ ਗਮਨ ਤੇ ਕੀਤਾ ਨਹੀਂ ਜਾ ਸਕਦਾ, ਸਫ਼ਰ ਤੇ ਕਰਨਾ ਮੁਸ਼ਕਿਲ ਜਿਹਾ ਲੱਗਦਾ ਹੈ।
ਗਮਨ ਕਠਨ ਮਗ ਕੋ ਲਿਹੋ ਜਾਨੀ।
ਰਸਤਾ ਜੇ ਮੈਂ ਦੱਸਾਂ ਤੁਹਾਨੂੰ ਤੇ ਇਥੋਂ ਜਿਹੜਾ ਲੰਘਦਾ ਉਹ ਤੇ ਬਹੁਤ ਜ਼ਿਆਦਾ ਕਠਨ ਹੋ ਜਾਊ, ਉੱਥੇ ਗਮਨ ਕਰਨਾ ਘੋੜਿਆਂ ਕੋ ਤੁਰਿਆ ਨਹੀਂ ਜਾਣਾ।
ਸੁਣ ਕਰ ਸੈਫਦੀਨ ਕੀ ਬੇਨਤੀ।
ਤੇ ਸੈਫਦੀਨ ਦੀ ਬੇਨਤੀ ਸੁਣ ਕੇ ਜੋ ਉਹਨੇ ਆਖਿਆ ਕਿ ਘਰ ਵਿਚ ਚਰਨ ਪਾਓ, ਸਾਹਿਬ ਸਤਿਗੁਰੂ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ
ਕਰਨ ਕੂਚ ਕੀ ਤਜ ਕਰ ਗਿਣਤੀ।
ਉਹਨਾਂ ਸੋਚਿਆ ਸੀ ਕਿ ਆ ਮੀਂਹ ਜਦੋਂ ਹਟ ਗਿਆ ਹੁਣ ਤੇ ਮੌਸਮ ਕੁਝ ਸਾਫ਼ ਹੋਇਆ ਤੇ ਅੱਗੇ ਤੁਰ ਪਾਂਗੇ। ਸਤਿਗੁਰਾਂ ਨੇ ਉਹ ਵਿਚਾਰ ਨੂੰ ਛੱਡਿਆ, ਸਾਹਿਬਦੀਨ ਦੀ ਭਾਵਨਾ ਪੂਰਨ ਕਰਨ ਦੇ ਲਈ ਸਾਹਿਬਦੀਨ ਦੀ ਬੇਨਤੀ ਸੁਣ ਕੇ ਸਤਿਗੁਰਾਂ ਨੇ
ਕਰਿਓ ਬਚਨ ਤੁਮ ਆਛੇ ਕਹਿਓ।
ਸਤਿਗੁਰਾਂ ਨੇ ਆਖਿਆ ਤੂੰ ਠੀਕ ਕਹਿਣਾ, ਹੁਣ ਅਜੇ ਚਿੱਕੜ ਨਹੀਂ ਸੁੱਕਿਆ ਹੋਣਾ ਰਸਤਿਆਂ ਦੇ ਵਿਚੋਂ, ਬਹੁਤ ਅਜੇ ਮੀਂਹ ਪਿਆ, ਪਾਣੀ ਅਜੇ ਹੋਣਾ ਖੜਿਆ, ਉਹਨੇ ਚਿਰ ਨੂੰ ਹੋਰ ਮੀਂਹ ਪੈ ਜਾਣੇ, ਤੂੰ ਠੀਕ ਗੱਲ ਕਹੀ ਹੈ।
ਮਗ ਪ੍ਰਸਥਾਨ ਸਮਾਨ ਹੈ ਲਹਿਓ।
ਇਹ ਸਫ਼ਰ ਕਰਨ ਦਾ ਸਮਾਂ ਨਹੀਂ, ਸਫ਼ਰ ਕਰਨ ਦਾ ਮੌਸਮ ਨਹੀਂ, ਸਫ਼ਰ ਕਰਨ ਦਾ ਇਹ ਅਵਸਰ ਨਹੀਂ ਹੈ।
ਸਰਬ ਰੀਤ ਕਰ ਸੰਕਟ ਹੋਤ।
ਹਰ ਪ੍ਰਕਾਰ ਦੇ ਨਾਲ ਜੇ ਤੁਰੀਏ, ਜਿਹੜਾ ਮਰਜ਼ੀ ਰਸਤਾ ਅਪਣਾ ਲਈਏ, ਜੋ ਮਰਜ਼ੀ ਢੰਗ ਅਪਣਾਈਏ, ਗੱਡਾ ਰਥ ਘੋੜਾ, ਹਰ ਪ੍ਰਕਾਰ ਦੇ ਨਾਲ ਸੰਕਟ ਦਾ ਸਾਹਮਣਾ ਕਰਨਾ ਪਊ, ਕਠਿਨਾਈ ਸਾਹਮਣੇ ਆ ਸਕਦੀ ਹੈ। ਕੀ ਪਤਾ ਕਦੋਂ ਹੁਣ ਮੀਂਹ ਪੈ ਜਾਣਾ, ਮੌਸਮ ਖਰਾਬ ਆਇਆ ਹੈ।
ਤ੍ਰਿਣ ਗਨ ਜੀਵ ਬੁਲੰਦ ਉਦੋਤ।
ਕੀ ਪਤਾ ਰਸਤੇ ਦੇ ਵਿਚ ਘੋੜਿਆਂ ਨੂੰ ਵੀ ਕੁਝ ਖਾਣ ਨੂੰ ਮਿਲਣਾ, ਜਾਨਵਰਾਂ ਨੂੰ ਕਿ ਨਹੀਂ ਮਿਲਣਾ, ਕੀ ਪਤਾ ਕੀ ਹੋਣਾ, ਮੀਂਹ ਕਿਹੜੇ ਵੇਲੇ ਆ ਜਾਣਾ ਹੈ।
ਬਰਖਾ ਸਗਲ ਬਿਤਾਵੈ ਜੱਬੈ।
ਸਤਿਗੁਰਾਂ ਨੇ ਆਖਿਆ ਚੱਲ ਫਿਰ ਜਦੋਂ ਇਹ ਸਾਰੇ ਮੀਂਹ ਲੰਘ ਜਾਣਗੇ ਨਾ, ਮੀਆਂ ਦਾ ਸਾਰਾ ਮੌਸਮ ਜਦੋਂ ਬੀਤ ਜਾਵੇਗਾ,
ਕਰਹਿ ਕੂਚ ਡੇਰਾ ਹਮ ਤਬੈ,
ਉਦੋਂ ਹੀ ਫਿਰ ਤੇਰੇ ਵੱਲੋਂ ਕੂਚ ਕਰਾਂਗੇ, ਉਦੋਂ ਹੀ ਫਿਰ ਤੇਰੇ ਵੱਲੋਂ ਜਾਵਾਂਗੇ ਅਸੀਂ ਸੈਫਦੀਨ।
ਤੇਹ ਗੁਰ ਬਸੇ ਦੀਨ ਕੋ ਛੇਮ।
ਤੇ ਉਹ ਸਾਹਿਬ ਸਤਿਗੁਰੂ ਜੀ ਫਿਰ ਉੱਥੇ ਫਿਰ ਬਸੇ ਨੇ, ਉਹਦੇ ਘਰ ਵੀ ਗਏ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੀਨ ਕੋ ਛੇਮ, ਛੇਮ ਤੋਂ ਭਾਵ ਹੁੰਦਾ ਮੁਕਤੀ, ਮੁਕਤੀ ਨੂੰ ਦੇਣ ਵਾਸਤੇ, ਜੋ ਮੁਕਤੀ ਦੇ ਦਾਤੇ ਨੇ, ਬੰਧਨਾਂ ਤੋਂ ਮੁਕਤ ਕਰਨ ਵਾਲੇ, 84 ਦੇ ਗੇੜੇ ਤੋਂ ਆਜ਼ਾਦ ਕਰਨ ਵਾਲੇ, ਹਉਮੈ ਦੇ ਸੰਗਲਾਂ ਨੂੰ ਤੋੜ ਦੇਣ ਵਾਲੇ ਸਾਹਿਬ ਸਤਿਗੁਰੂ ਜੀ ਮੁਕਤੀ ਦੇ ਦਾਤੇ, ਉੱਥੇ ਉਹਨੂੰ ਮੁਕਤੀ ਦੇਣ ਦੇ ਲਈ, ਉਹਦਾ ਭਲਾ ਕਰਨ ਦੇ ਲਈ ਉਹਦੀ ਭਾਵਨਾ ਵੇਖ ਕੇ ਤੇ ਉੱਥੇ ਹੀ ਉਹਦੇ ਕੋਲ ਹੀ ਵਸ ਗਏ, ਉੱਥੇ ਹੀ ਉਹਦੇ ਕੋਲ ਡੇਰਾ ਕੀਤਾ ਹੈ।
ਗੁਰਬਸੇ ਦੇਨ ਕੋ ਛੇਮ, ਸੈਫਦੀਨ ਦੀਰਘ ਉਰ ਪ੍ਰੇਮ।
ਤੇ ਸੈਫਦੀਨ ਦੇ ਮਨ ਦੇ ਵਿਚ ਬਹੁਤ ਜ਼ਿਆਦਾ ਦੀਰਘ ਤੋਂ ਭਾਵ ਵੱਡਾ, ਦੀਰਘ ਤੋਂ ਭਾਵ ਬਹੁਤਾ, ਬਹੁਤ ਪ੍ਰੇਮ ਹੈ ਉਹਦੇ ਹਿਰਦੇ ਦੇ ਵਿਚ, ਅਥਾਹ ਪ੍ਰੇਮ, ਜਿਹਦਾ ਥਾਹ ਕੋਈ ਨਹੀਂ, ਜਿਹਦਾ ਪਾਰਾਵਾਰ ਕੋਈ ਨਹੀਂ। ਸੈਫਦੀਨ ਖੁਦ ਵੀ ਆਪਣੇ ਪ੍ਰੇਮ ਨੂੰ, ਆਪਣੇ ਹਿਰਦੇ ਦੀ ਪ੍ਰੀਤ ਨੂੰ ਆਪਣੇ ਸ਼ਬਦਾਂ ਨਾਲ ਬਿਆਨ ਨਹੀਂ ਕਰ ਸਕਦਾ, ਜਿੰਨੀ ਉਹਦੀ ਪ੍ਰੀਤ ਹੈ ਸਤਿਗੁਰਾਂ ਦੇ ਦਰਸ਼ਨਾਂ ਦੇ ਨਾਲ, ਜਿੰਨੀ ਉਹਦੀ ਪ੍ਰੀਤ ਹੈ ਸਤਿਗੁਰਾਂ ਦੇ ਬਚਨਾਂ ਦੇ ਨਾਲ, ਜਿੰਨਾ ਉਹ ਪ੍ਰੇਮ ਕਰਦਾ ਸਤਿਗੁਰਾਂ ਨੂੰ, ਇਹ ਉਹ ਦੱਸ ਨਹੀਂ ਸਕਦਾ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰੇਮ ਦੇ ਨਾਲ ਭਰਿਆ ਹੈ ਹਿਰਦਾ ਸੈਫਦੀਨ ਦਾ,
ਕਰਹਿ ਭਾਵ ਕੋ ਨੀਤ ਨਵੀਨ।
ਤੇ ਨਿਤ ਪ੍ਰਤੀ ਉਹਦਾ ਭਾਵ, ਭਾਵਨਾ ਉਹਦੇ ਹਿਰਦੇ ਦੀ, ਵਧੀ ਜਾਂਦੀ ਹੈ, ਨਵੀਂ ਰਹਿੰਦੀ ਹੈ, ਘਟਦੀ ਨਹੀਂ, ਪੁਰਾਣੀ ਨਹੀਂ ਹੁੰਦੀ। ਉਹਦੇ ਹਿਰਦੇ ਦੇ ਵਿੱਚ ਜਿਹੜੀ ਭਾਵਨਾ ਹੈ ਉਹ ਉਸੇ ਪ੍ਰਕਾਰ ਬਰਕਰਾਰ ਰਹਿੰਦੀ ਹੈ, ਸਗੋਂ ਭਾਵਨਾ ਦੇ ਵਿੱਚ ਵਾਧਾ ਹੀ ਹੁੰਦਾ, ਪੁਰਾਣੀ ਨਹੀਂ ਹੁੰਦੀ।
ਪਰ ਚਾਹੇ ਗੁਰ ਟਿਗ ਰਹਾ ਪ੍ਰਵੀਨ,
ਤੇ ਸਤਿਗੁਰਾਂ ਦੇ ਕੋਲ ਹੀ ਹਰ ਵਕਤ ਰਹਿੰਦਾ, ਸਤਿਗੁਰਾਂ ਦੇ ਕੋਲ ਉਹ ਸਿਆਣਾ, ਉਹ ਪ੍ਰਵੀਨ ਹਰ ਪ੍ਰਕਾਰ ਦੇ ਨਾਲ ਸੈਫ ਦੀਨ ਸਤਿਗੁਰਾਂ ਦੇ ਕੋਲ ਟਿਕਿਆ ਹੈ।
ਦੋਹਰਾ ਬਸੇ ਸੁਮਾਸਾ ਸਤਿਗੁਰ ਡੇਰਾ ਕੀਨ ਮਹਾਂ, ਬਸੇ ਸੁਮਾਸਾ ਸਤਿਗੁਰੂ ਡੇਰਾ ਕੀਨ ਮੁਕਾਮ।
ਭਾਈ ਸੰਤੋਖ ਸਿੰਘ ਜੀ ਆਖਦੇ ਨੇ ਕਿ ਵਰਖਾ ਦਾ ਸਾਰਾ ਹੀ ਮੌਸਮ ਹੈ ਨਾ ਜਿਹੜਾ, ਸਾਹਿਬ ਸਤਿਗੁਰੂ ਜੀ ਉੱਥੇ ਵਸੇ ਨੇ, ਉੱਥੇ ਸੈਫਾਬਾਦ ਹੀ ਸਾਹਿਬ ਸਤਿਗੁਰੂ ਜੀ ਰਹੇ ਨੇ, ਸੈਫ ਦੀਨ ਦੇ ਕੋਲ, ਸੈਫ ਦੀਨ ਦੇ ਨਜ਼ਦੀਕ। ਭਾਈ ਜੀ ਆਖਦੇ ਨੇ ਕਿ ਸਾਰਾ ਜਿਹਨਾਂ ਜਿੰਨੀ ਦੇਰ ਵੀ ਬਾਰਿਸ਼ਾਂ ਪੈਂਦੀਆਂ ਰਹੀਆਂ, ਸਾਉਣ ਭਾਦੋਂ ਦੇ ਦੋਵੇਂ ਮਹੀਨੇ ਹਾੜ ਚ ਆਏ ਸਨ, ਤੇ ਉਦੋਂ ਹੀ ਓਨੀ ਦੇਰ ਹੀ ਸਾਹਿਬ ਸਤਿਗੁਰੂ ਜੀ ਉਹਦੇ ਘਰੇ ਵਸੇ ਹਨ।
ਸੈਫ ਦੀਨ ਸੇਵਾ ਕਰਹਿ ਨਿਤ ਪ੍ਰਤੀ ਆਏ ਸਲਾਮ।
ਤੇ ਸਾਹਿਬ ਜੋ ਸੈਫ ਦੀਨ ਹੈ, ਭਾਵਨਾ ਦੇ ਨਾਲ ਰੋਜ਼ ਸਤਿਗੁਰਾਂ ਦੀ ਸੇਵਾ ਕਰਦਾ, ਜਿਵੇਂ ਵੀ ਉਤੋਂ ਸਰਦਾ ਉਹ ਸੇਵਾ ਕਰਦਾ। ਆਪ ਤੇ ਮੁਸਲਮਾਨ ਸੀ, ਜਿਹੜੇ ਪਿੰਡ ਦੇ ਹਿੰਦੂ ਸਨ, ਬ੍ਰਾਹਮਣ ਜਾਂ ਖੱਤਰੀ, ਉਹਨਾਂ ਦੇ ਕੋਲੋਂ ਪਦਾਰਥ ਬਣਵਾਉਂਦਾ ਜਾਂ ਉਹਨਾਂ ਦੇ ਕੋਲੋਂ ਸੇਵਾ ਕਰਾਉਂਦਾ, ਕਿਉਂਕਿ ਮਰਿਆਦਾ ਸੀ ਸਤਿਗੁਰਾਂ ਦੀ। ਇਸ ਕਰਕੇ ਜਿਵੇਂ ਵੀ ਉਹਦੇ ਕੋਲੋਂ ਸਰਦਾ, ਜਿਵੇਂ ਵੀ ਉਹ ਕਰ ਸਕਦਾ ਸੀ, ਉਹ ਹਰ ਪ੍ਰਕਾਰ ਦੇ ਨਾਲ ਸੇਵਾ ਕਰਦਾ, ਤੇ ਭਾਵਨਾ ਉਹਦੀ ਬਹੁਤ ਜ਼ਿਆਦੀ ਅਥਾਹ ਹੈ, ਤੇ ਰੋਜ਼ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਦਾ, ਸਤਿਗੁਰਾਂ ਨਾਲ ਬਾਕ ਬਿਲਾਸ ਕਰਦਾ ਹੈ।
ਚੌਪਈ ਸੰਗਤ ਗੁਰ ਕੀ ਠਾਨ ਹਮੇਸੂ,
ਰੋਜ਼ ਆ ਕੇ ਸਤਿਗੁਰਾਂ ਦੀ ਸੰਗਤ ਕਰਦਾ, ਸਾਹਿਬ ਸਤਿਗੁਰਾਂ ਦੇ ਦਰਸ਼ਨ ਕਰਦਾ, ਸਾਹਿਬ ਸਤਿਗੁਰੂ ਜੀ ਕੋਲ ਬਿਠਾਉਂਦੇ ਨੇ ਉਹਨੂੰ, ਭਜਨ ਬਿਲਾਸ ਕਰਦੇ ਨੇ। ਸਾਹਿਬ ਸਤਿਗੁਰ ਇੱਥੇ ਰਹੇ ਨੇ ਬਹੁਤ ਦੇਰ, ਤੇ ਲਾਗੇ ਬੰਨੇ ਦੀਆਂ ਸੰਗਤਾਂ ਵੀ ਆ ਜਾਂਦੀਆਂ ਸਨ ਸਤਿਗੁਰਾਂ ਦੇ ਕੋਲ ਦਿਦਾਰੇ ਦੇ ਲਈ, ਦਰਸ਼ਨਾਂ ਦੇ ਲਈ ਸਤਿਗੁਰਾਂ ਦੇ। ਤੇ ਸੈਫ ਦੀਨ ਦੇ ਨਾਲ ਸਾਹਿਬ ਸਤਿਗੁਰੂ ਜੀ ਭਜਨ ਕਰਦੇ ਨੇ, ਤੇ ਸਤਿਗੁਰਾਂ ਦੇ ਸੰਗਤ ਦਾ, ਸਤਿਗੁਰਾਂ ਦੇ ਆਪਣੇ ਸੰਗ ਹੋਣ ਦਾ, ਆਪਣੇ ਕੋਲ ਹੋਣ ਦਾ ਇਹ ਬਹੁਤ ਜ਼ਿਆਦਾ ਇਹਨੂੰ ਇਹ ਅਵਸਰ ਮਿਲਿਆ ਜਿਹੜਾ ਵੱਡਾ, ਇਹ ਉਹਦਾ ਬਹੁਤ ਜ਼ਿਆਦਾ ਇਹਦੇ ਹਿਰਦੇ ਵਿੱਚ ਚਾਹ ਹੈ, ਬਹੁਤ ਆਨੰਦ ਮਹਿਸੂਸ ਕਰਦਾ ਹੈ।
ਤਿਉਂ ਤਿਉਂ ਚਿਤ ਮਹਿ ਪ੍ਰੇਮ ਵਸੇਸੂ,
ਹਰ ਪ੍ਰਕਾਰ ਦੇ ਨਾਲ ਜਿਵੇਂ ਕਿਵੇਂ ਵੀ ਜਿੱਧਰੋਂ ਮਰਜ਼ੀ ਵੇਖ ਲਿਆ ਜਾਵੇ, ਇਹਦਾ ਹਿਰਦਾ ਪ੍ਰੇਮ ਦੇ ਨਾਲ ਭਰਿਆ ਹੋਇਆ ਹੈ।
ਕਬ ਹੂੰ ਲੈ ਨਿਜ ਸੰਗ ਸਿਧਾਰ ਹੈ,
ਇਹਦੇ ਹਿਰਦੇ ਦੇ ਵਿੱਚ ਇਸ ਗੱਲ ਦੀ ਥਾਂ ਨਹੀਂ ਕਿ ਉਹਨਾਂ ਦਾ ਧਰਮ ਅਲੱਗ ਹੈ, ਮੇਰਾ ਦੀਨ ਅਲੱਗ ਹੈ। ਇਹਦਾ ਹਿਰਦੇ ਪ੍ਰੇਮ ਦੇ ਨਾਲ ਭਰਿਆ, ਹੋਰ ਕੋਈ ਵੀ ਦਵੈਤ ਦੀ ਭਾਵਨਾ ਦੀ ਜਗ੍ਹਾ ਹੀ ਨਹੀਂ ਇਹਦੇ ਹਿਰਦੇ ਦੇ ਵਿੱਚ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸ਼ਰਧਾ ਧਾਰਦਾ ਹੈ।
ਸਦਨ ਆਪਣੇ ਜਾਏ ਬਿਠਾ ਰਹਾ,
ਤੇ ਕਦੀ ਕਦੀ ਭਾਈ ਸੰਤੋਖ ਸਿੰਘ ਜੀ ਆਖਦੇ ਨੇ ਕਿ ਸਤਿਗੁਰਾਂ ਨੂੰ ਆਪਣੇ ਘਰ ਚਰਨ ਪਾਉਣ ਦੀ ਬੇਨਤੀ ਕਰਦਾ, ਸਤਿਗੁਰਾਂ ਦੇ ਅੱਗੇ ਅਰਜ ਕਰਦਾ ਕਿ ਆਪਣੇ ਘਰੇ ਲੈ ਜਾਂਦਾ ਫਿਰ ਸਤਿਗੁਰਾਂ ਨੂੰ। ਕਦੀ ਕਦੀ ਉਂਝ ਸਤਿਗੁਰਾਂ ਦਾ ਡੇਰਾ ਇਹਦੀ ਬਗੀਚੀ ਦੇ ਵਿੱਚ ਹੀ ਹੈ, ਪਰ ਕਦੀ ਕਦੀ ਆਪਣੇ ਨਿਵਾਸ ਵੱਲ।
ਬੋਹਰ ਫਰਸ ਸੁੰਦਰ ਡਸਵਾਵਾ,
ਡੇਰਾ ਕਰਾ ਲੈਂਦਾ ਸਤਿਗੁਰਾਂ ਦਾ, ਬਹੁਤ ਸੁੰਦਰ ਪਲੰਘ ਸਤਿਗੁਰਾਂ ਲਈ ਡਾਉਂਦਾ ਹੈ। ਜੋ ਸਮਾਂ ਬਿਤਾਇਆ ਸਤਿਗੁਰਾਂ ਨੇ ਇਹਦੇ ਕੋਲ, ਉਦੋਂ ਦਾ ਉਸ ਸਮੇਂ ਦਾ ਹਵਾਲ ਦੱਸਦੇ ਨੇ ਕਿ ਕਿਵੇਂ ਬਿਤਾਇਆ। ਬਹੁਤ ਸੁੰਦਰ ਆਪਣੇ ਘਰ ਚ ਵਿਛਾ ਲੈਂਦਾ ਇੱਕ ਪਲੰਘ ਸਤਿਗੁਰਾਂ ਦੇ ਲਈ, ਆਸਨ ਸਤਿਗੁਰਾਂ ਦਾ ਲਾਉਂਦਾ, ਕਦੀ ਕਦੀ ਜਦੋਂ ਆਪਣੇ ਘਰੇ ਬੁਲਾਉਂਦਾ ਹੈ।
ਘਰ ਬੇਨਤੀ ਸਨਮਾਨ ਬਿਠਾਵਾ,
ਤੇ ਬੇਨਤੀ ਕਰਕੇ ਸਨਮਾਨ ਦੇ ਨਾਲ ਸਾਹਿਬ ਸਤਿਗੁਰੂ ਜੀ ਨੂੰ ਉੱਥੇ ਬਿਠਾਉਂਦਾ ਬਹੁਤ ਆਦਰ ਦੇ ਨਾਲ।
ਖਾਣ ਪਾਨ ਕੀ ਸੇਵਾ ਕਰੇ,
ਜੋ ਵੀ ਖਾਣ ਪਾਨ ਦੀ ਭੋਜਨ ਪ੍ਰਸ਼ਾਦੇ ਦੀ ਸੇਵਾ ਹੁੰਦੀ ਸੀ, ਜੋ ਵੀ ਸਿੱਖਾਂ ਦੀ ਤੇ ਸਤਿਗੁਰਾਂ ਦੀ ਜਿਹੜੀ ਵੀ,
ਸਿਵਰ ਵਿਖੇ ਵਸਤੂ ਸਭ ਧਰੇ,
ਉਹ ਜਿਹੜੀ ਸਿਵਰ ਦੇ ਵਿੱਚ ਸਤਿਗੁਰਾਂ ਦੇ ਡੇਰੇ ਦੇ ਵਿੱਚ ਤੰਬੂ ਦੇ ਵਿੱਚ ਉਹ ਸਾਰਾ ਕੁਝ ਪਹੁੰਚਾਉਂਦਾ, ਤੇ ਘਰੇ ਵੀ ਜਦੋਂ ਬੁਲਾਉਂਦਾ ਤੇ ਸੇਵਾ ਸਤਿਗੁਰਾਂ ਦੀ ਕਰਾਉਂਦਾ, ਬੁਲਾ ਲੈਂਦਾ ਪੁਰੋਹਿਤਾਂ ਨੂੰ ਜਾਂ ਹੋਰ ਜਿਹੜੇ ਪਿੰਡ ਦੇ ਬ੍ਰਾਹਮਣ ਸਨ, ਉਹ ਮਰਿਆਦਾ ਦੇ ਨਾਲ ਭੋਜਨ ਬਣਾਉਂਦੇ ਨੇ, ਪ੍ਰਸ਼ਾਦ ਬਣਾਉਂਦੇ ਨੇ ਤੇ ਸਾਹਿਬ ਸਤਿਗੁਰਾਂ ਨੂੰ ਗ੍ਰਹਿਣ ਕਰਵਾਉਂਦਾ ਹੈ। ਇਹ ਜੋ ਸੈਫ ਦੀਨ ਹੈ,
ਕ੍ਰਿਤ ਮਿਸ਼ਟਾਨ ਅਨਗਨ ਨਿੱਕੇ,
ਜਿਹੜੀ ਵੀ ਵਸਤੂ ਦੀ ਰਸੋਈਆਂ ਨੂੰ ਸਤਿਗੁਰਾਂ ਦੇ ਨੂੰ ਲੰਗਰੀਆਂ ਨੂੰ ਲੋੜ ਹੁੰਦੀ, ਤੰਬੂਆਂ ਦੇ ਵਿੱਚ ਘਿਓ ਦੀ ਜਾਂ ਹੋਰ ਮਿੱਠੇ ਦੀ ਜੋ ਵੀ ਚੀਜ਼, ਜਿਹੜਾ ਵੀ ਪਦਾਰਥ ਚਾਹੀਦਾ ਹੁੰਦਾ ਸੀ,
ਅਪਰ ਆਹਾਰ ਜੇ ਭਾਵਤ ਜੀ ਕੇ,
ਹੋਰ ਕਈ ਆਹਾਰ ਜੀ ਨੂੰ ਪਾਉਣ ਵਾਲੇ, ਮਨ ਨੂੰ ਜੱਗੇ ਲੱਗਣ ਵਾਲੇ, ਇਹ ਸਾਰੀ ਸਮੱਗਰੀ, ਇਹ ਸਾਰਾ ਸਮਾਨ, ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ, ਇਹ ਸੈਫ ਦੀਨ ਦਿੰਦਾ, ਇਹ ਸੈਫ ਦੀਨ ਉਪਲਬਧ ਕਰਾਉਂਦਾ ਸੀ।
ਦੁੱਗ ਦਹੀਂ ਤੇ ਆਦਿਕ ਜੇਹੀ,
ਦੁੱਧ ਦਹੀਂ ਹੋਰ ਵੀ ਜਿਹੜੀ ਵੀ ਵਸਤੂ ਵੀ,
ਹਿੰਦੂ ਤੇ ਪਹੁੰਚਾਵਤ ਤੇ,
ਪਿੰਡ ਹਿੰਦੂਆਂ ਨੂੰ ਆਖ ਕੇ ਉਹਨਾਂ ਦੇ ਘਰੋਂ ਇਹ ਪਹੁੰਚਾ ਦਿੰਦਾ, ਉਹਨਾਂ ਨੂੰ ਧਨ ਪਦਾਰਥ ਦਿੰਦਾ ਕਿ ਜਿਹੜੀ ਜਿੰਨੇ ਵੀ ਪੈਸੇ ਦੀ ਲੋੜ ਮੇਰੇ ਕੋਲੋਂ ਲੈ ਲਓ, ਜੋ ਵੀ ਸਿੱਖ ਤੁਹਾਡੇ ਕੋਲੋਂ ਆ ਕੇ ਮੰਗਦੇ ਨੇ, ਜਾਂ ਤੁਸੀਂ ਆਪ ਪੁੱਛ ਆਇਆ ਕਰੋ ਕਿ ਕਿਹੜੀ ਚੀਜ਼ ਦੀ ਉਹਨਾਂ ਨੂੰ ਲੋੜ ਹੈ, ਤੁਸੀਂ ਆਪ ਛੱਡ ਆਇਓ। ਤੇ ਪਿੰਡ ਦੇ ਜਿਹੜੇ ਹਿੰਦੂ ਸਨ ਉਹ ਸਾਰੇ ਹੁਣ ਸੈਫ ਦੀਨ ਦੀ ਆਗਿਆ ਮੰਨ ਕੇ, ਕਿਉਂਕਿ ਇਹਦਾ ਵੀ ਇਹਤਰਾਮ ਕਰਦੇ ਸਨ, ਇਹਦਾ ਵੀ ਆਦਰ ਕਰਦੇ ਸਨ, ਜੋ ਪਿੰਡ ਦੇ ਵਾਸੀ ਸਨ, ਮੁਸਲਮਾਨ ਵੀ ਤੇ ਹਿੰਦੂ ਵੀ। ਜਦੋਂ ਇਹਨੇ ਆਖਿਆ ਕਿ ਮੇਰੇ ਕੋਲੋਂ ਧਨ ਲੈ ਲਿਓ, ਤੇ ਜਿੰਨੇ ਵੀ ਹਿੰਦੂ ਨੇ ਜੋ ਵੀ ਉਹਨਾਂ ਦੇ ਕੋਲ ਪਦਾਰਥ ਹੁੰਦਾ, ਸਤਿਗੁਰਾਂ ਦੇ ਡੇਰੇ ਸਾਰਾ ਛੱਡ ਕੇ ਜਾਂਦੇ ਹਨ।
ਚਾਹੀਏ ਤਾਂ ਵਸਤ ਸਿਵਰ ਮਹਿ ਜੋ,
ਜਿਹੜੀ ਵੀ ਵਸਤੂ ਡੇਰੇ ਚ ਚਾਹੀਦੀ, ਸਿੱਖਾਂ ਨੂੰ ਲੋੜ ਹੈ, ਘੋੜਿਆਂ ਦੇ ਲਈ, ਜਾਨਵਰਾਂ ਦੇ ਲਈ, ਜਾਂ ਪ੍ਰਸ਼ਾਦੇ ਪਾਣੀ ਲਈ,
ਨਿਜ ਬੁੱਧ ਤੇ ਭੇਜਾ ਤਹਿ ਸੋ,
ਤੇ ਆਪ ਵੀ ਅੰਦਾਜ਼ਾ ਲਾ ਕੇ, ਤੇ ਆਪਣੇ ਜੇ ਨਾ ਵੀ ਸਿੱਖ ਆਖਣ, ਸਿੱਖ ਆਖਦੇ ਵੀ ਨਹੀਂ ਸਨ, ਤੇ ਆਪ ਵੀ ਇਹ ਭੇਜ ਦਿੰਦਾ, ਆਪਣੇ ਵੱਲੋਂ ਵੀ ਵਸਤੂਆਂ ਭੇਜਦਾ ਹੈ।
ਫਲ ਸਾਲ ਕੇ ਸਵਾਦਲ ਜੇਤੇ,
ਬਾਗ ਸਨ ਇਹਦੇ ਬਹੁਤ ਜ਼ਿਆਦੇ, ਤੇ ਜਿੰਨੇ ਵੀ ਬਹੁਤ ਰਸ ਵਾਲੇ ਫਲ, ਬਹੁਤ ਸੁੰਦਰ ਜਿੰਨੇ ਵੀ ਸਨ, ਇਹ ਸਾਰੇ ਇਕੱਤਰ ਕਰਕੇ ਫਲ ਤੇ ਸਤਿਗੁਰਾਂ ਦੇ ਡੇਰੇ ਪਹੁੰਚਾਉਂਦਾ। ਜਿੰਨੇ ਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ,
ਬੀਨ ਬੀਨ ਕਰ ਪਠਵਹਿ ਤੇਤੇ,
ਚੁਣ ਚੁਣ ਕੇ ਵਧੀਆ ਜਿਹੜੇ ਵਧੀਆ ਬੂਟਿਆਂ ਦੇ ਫਲ ਸਨ ਉਹ ਭੇਜਦਾ, ਤੇ ਕਿਹੜੇ ਕਿਹੜੇ ਫਲ ਹਨ,
ਦੂਰ ਦੂਰ ਤੇ ਕਰਹਿ ਮੰਗਾਵਨ,
ਦੂਰੋਂ ਮੰਗਾਉਂਦਾ, ਦੂਰੋਂ ਸਿੱਖਾਂ ਨੂੰ ਭੇਜ ਕੇ, ਤੇ ਜਿਹੜੇ ਇਹਦੇ ਸੇਵਕ ਸਨ ਉਹਨਾਂ ਨੂੰ ਭੇਜ ਕੇ, ਤੇ ਜਿੰਨੇ ਵੀ ਦੇ ਬਾਗ ਹਨ ਇਲਾਕੇ ਦੇ ਵਿੱਚ, ਜਿਹੜਾ ਵੀ ਜਿੰਨੀ ਵੀ ਭੂਮੀ ਇਹਦੇ ਕੋਲ ਹੈ, ਉਥੋਂ ਵਧੀਆ ਫਲ ਮੰਗਾ ਕੇ ਤੇ ਸਤਿਗੁਰਾਂ ਦੀ ਭੇਟਾ ਲਈ ਡੇਰੇ ਵਿੱਚ ਪਹੁੰਚਾਉਂਦਾ ਹੈ।
ਦੇਖ ਦੇਖ ਕਰ ਜੇ ਮਨ ਭਾਵਨ,
ਮਨ ਨੂੰ ਪਾਉਣ ਵਾਲੇ ਦੇਖ ਦੇਖ ਕੇ ਆਪ ਇਹ ਫਲ ਲੈ ਕੇ ਆਉਂਦਾ ਹੈ।
ਜਾਮਨ ਫਲ ਆੜੂ ਅਰ ਖਿਰਨੀ,
ਜਾਮਨੂ ਆੜੂ ਤੇ ਹੋਰ ਕਈ ਪ੍ਰਕਾਰ ਦੇ ਜਿਹੜੇ ਉਹ ਇਲਾਕੇ ਵਿੱਚ ਹੋਣ ਵਾਲੇ ਫਲ ਸਨ, ਇਹ ਸਾਰੇ ਹੀ ਜਿੰਨੇ ਵੀ ਇਹਦੇ ਬਾਗ ਦੇ ਵਿੱਚ ਸਨ ਜਾਂ ਨਹੀਂ ਵੀ ਸਨ, ਇਹ ਆਪਣੇ ਦਾਸਾਂ ਨੂੰ ਭੇਜ ਕੇ ਵਧੀਆ ਜੋ ਸਵਾਦ ਵਾਲੇ ਫਲ ਸਨ, ਰਸਦਾਇਕ, ਉਹ ਫਲ ਮੰਗਾ ਕੇ ਤੇ ਡੇਰੇ ਵਿੱਚ ਸਿੱਖਾਂ ਦੇ ਕੋਲ ਭੇਜਦਾ ਸੀ।
ਜੇ ਲਗਵਾਏ ਰੱਖੇ ਨਿਜ ਧਰਨੀ,
ਤੇ ਜਿਹੜੇ ਇਹਨੇ ਆਪਣੀ ਜ਼ਮੀਨ ਦੇ ਵਿੱਚ ਵੀ ਲਵਾਏ ਸਨ, ਉਹ ਤੇ ਸਿੱਖਾਂ ਨੂੰ ਆਖਿਆ ਕਿ ਜਦੋਂ ਵੀ ਲੋੜ ਹੋਵੇ ਤੁਸੀਂ ਲੈ ਲੈਣਾ।
ਦਾਰਮ ਦੀਰਗ ਦਾਣੇ ਜੋ,
ਹੋਰ ਜਿੰਨੇ ਦਾਲਾਂ ਜਾਂ ਦਾਣੇ ਜੋ ਘੋੜਿਆਂ ਲਈ ਜਾਂ ਬੈਲਾਂ ਲਈ ਚਾਹੀਦੇ ਸਨ,
ਕਰ ਕਰ ਪ੍ਰੇਮ ਪਠਾਵੈ ਸੋ,
ਤੇ ਬੜੇ ਪ੍ਰੇਮ ਦੇ ਨਾਲ, ਬਹੁਤ ਭਾਵਨਾ ਦੇ ਨਾਲ ਉਹ ਭੇਜਦਾ ਸਤਿਗੁਰਾਂ ਦੇ ਡੇਰੇ, ਸਤਿਗੁਰਾਂ ਦੇ ਡੇਰੇ ਵੱਲ ਸਾਰੀ ਵਸਤੂ ਇਹ ਦਿੰਦਾ ਹੈ।
ਇਤਿਆਦਿਕ ਸੇਵਾ ਕਹੁ ਠਾਨ,
ਬਹੁਤ ਭਾਵਨਾ ਨਾਲ ਸੇਵਾ ਕਰਦਾ, ਹੋਰ ਕਈ ਪ੍ਰਕਾਰ ਦੇ ਨਾਲ ਜਿਵੇਂ ਵੀ ਇਹਦੇ ਕੋਲੋਂ ਕੀਤੀ ਜਾਂਦੀ ਹੈ ਸੇਵਾ ਕਰਦਾ। ਭਾਵ ਕਿ ਜੋ ਵੀ ਇਹ ਕਰ ਸਕਦਾ ਸੀ ਆਪਣੇ ਵੱਲੋਂ ਪ੍ਰੇਮ ਦੇ ਨਾਲ ਭਰਿਆ ਉਹ ਸਾਰਾ ਕੁਝ ਕਰਦਾ ਹੈ।
ਜਨਮ ਸੁਧਾਰਿਓ ਆਪਣ ਮਹਾਨ,
ਤੇ ਐਵੇਂ ਇਹਨੇ ਸੇਵਾ ਕਰਕੇ ਸਤਿਗੁਰਾਂ ਦੀ, ਸਿੱਖਾਂ ਦੀ ਜਿਹੜੇ ਨਾਲ ਸਨ ਉਹਨਾਂ ਸਾਰਿਆਂ ਦੀ, ਤੇ ਬਹੁਤ ਜ਼ਿਆਦਾ ਭਾਈ ਸੰਤੋਖ ਸਿੰਘ ਜੀ ਆਖਦੇ ਨੇ ਆਨੰਦ ਵਿੱਚ ਭਾਵਨਾ ਚ ਹੋ ਕੇ ਇਹਨੇ ਸੇਵਾ ਕੀਤੀ ਹੈ, ਤੇ ਸੇਵਾ ਕਰਕੇ ਇਹਨੇ ਆਪਣਾ ਜਨਮ ਸੁਧਾਰ ਲਿਆ, ਇਹਨੇ ਆਪਣਾ ਆਉਣਾ ਸਫਲ ਕਰ ਲਿਆ। ਇਹ ਸੇਵਾ ਦਾ ਇਹਨੂੰ ਇਹ ਫਲ ਹੋਇਆ ਕਿ ਇਹਦਾ ਜੋ ਜਨਮ ਸੀ ਧਰਤੀ ਤੇ ਆਉਣਾ ਇਹਦਾ ਸਫਲ ਹੋ ਗਿਆ। ਭਾਈ ਸੰਤੋਖ ਸਿੰਘ ਜੀ ਆਖਦੇ ਹਨ,
ਦੇਹ ਤੁਰੰਗਨ ਕੋ ਤ੍ਰਿਣ ਦਾਨਾ,
ਘੋੜਿਆਂ ਨੂੰ ਆਪ ਜਾ ਕੇ ਆਪ ਦਾਸ ਨਾਲ ਲੈ ਕੇ ਤੇ ਆਪ ਦਾਣਾ ਦੇ ਕੇ ਆਉਂਦਾ, ਆਪ ਘਾਹ ਪੱਠਾ ਜੋ ਵੀ ਚਾਹੀਦਾ ਸੀ ਦਿੰਦਾ ਹੈ।
ਭਏ ਪੁਸ਼ਟ ਠੰਡੇ ਤਿਸ ਥਾਨਾ,
ਘੋੜੇ ਸਿੱਖ ਕਦੀ ਕਦੀ ਫੇਰਨ ਲੈ ਜਾਂਦੇ ਨੇ ਤੇ ਰੱਜਵਾਂ ਜਦੋਂ ਮਿਲਿਆ ਉਹਨਾਂ ਨੂੰ ਖਾਣਾ ਪੀਣਾ ਘੋੜਿਆਂ ਨੂੰ, ਤੇ ਬਹੁਤ ਰਿਸ਼ਟ ਪੁਸ਼ਟ ਹੋ ਗਏ ਘੋੜੇ ਉੱਥੇ ਸਫ਼ਰ ਦੇ ਵਿੱਚ ਸਨ। ਸਫ਼ਰ ਚ ਘੋੜੇ ਜਾਨਵਰ ਕਮਜ਼ੋਰ ਹੋ ਜਾਂਦੇ ਸਨ, ਫਿਰ ਵੀ ਰੁਕਣਾ ਪੈਂਦਾ ਸੀ। ਭਾਈ ਸੰਤੋਖ ਸਿੰਘ ਜੀ ਪਿੱਛੇ ਜਦੋਂ ਦੱਸਦੇ ਨੇ ਕਿ ਸਾਹਿਬ ਸਤਿਗੁਰੂ ਜੀ ਇੱਥੋਂ ਲੰਘੇ ਕੁਰਕਸ਼ੇਤਰ ਨੂੰ ਤੇ ਗੰਗਾ ਨੂੰ ਜਾਂਦੇ ਮਾਲਵੇ ਦੇ ਵਿੱਚੋਂ, ਤੇ ਜਾਨਵਰ ਕਮਜ਼ੋਰ ਹੋ ਗਏ। ਉੱਥੇ ਫਿਰ ਇੱਕ ਪਿੰਡ ਦੇ ਵਿੱਚ ਰੁਕੇ ਜਿੱਥੇ ਕੱਟੇ ਸਨ ਮੀਂਹ ਇਹਨਾਂ ਨੇ। ਉੱਥੇ ਫਿਰ ਸਤਿਗੁਰਾਂ ਨੇ ਕਹਿ ਕੇ ਛੋਲੇ ਬਜਾਏ ਸਨ ਕਿ ਇੱਥੇ ਛੋਲੇ ਬੀਜੋ ਵਧੀਆ ਹੋਣਗੇ, ਤੇ ਘੋੜਿਆਂ ਨੇ ਉੱਥੇ ਫਿਰ ਚੰਗੀ ਤਰ੍ਹਾਂ ਆਹਾਰ ਕੀਤਾ, ਉਹਨਾਂ ਨੂੰ ਚੰਗੀ ਤਰ੍ਹਾਂ ਖਾਣਾ ਪਾਣੀ ਮਿਲਿਆ ਸੀ, ਤੇ ਸਤਿਗੁਰਾਂ ਨੇ ਆਖਿਆ ਸੀ ਕਿ ਹੁਣ ਤੁਰੋ, ਘੋੜਿਆਂ ਨੂੰ ਵੀ ਕਸ਼ਟ ਨਹੀਂ ਦੇਣਾ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਥੇ ਵੀ ਜਦੋਂ ਭੋਜਨ ਮਿਲਦਾ ਇਹ ਸੈਫਦੀਨ ਆਪ ਖਿਆਲ ਕਰਦਾ, ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਹੈ ਤੇ ਸਾਰੀ ਇਹ ਚੀਜ਼ ਦਿੰਦਾ ਲਿਆ ਕੇ। ਭਾਈ ਜੀ ਆਖਦੇ ਨੇ ਕਿ ਘੋੜੇ ਰਿਸ਼ਟ ਪੁਸ਼ਟ ਹੋ ਗਏ, ਜਿੰਨੇ ਵੀ ਜਾਨਵਰ ਸਨ ਉੱਥੇ ਡੇਰੇ ਦੇ ਸਤਿਗੁਰਾਂ ਦੇ ਨਾਲ ਜਿਹੜੇ ਤੁਰੇ ਆਉਂਦੇ ਸਨ, ਭਾਈ ਦੋ ਢਾਈ ਮਹੀਨੇ ਐਵੇਂ ਸੈਫਦੀਨ ਦੇ ਘਰ ਰੌਣਕਾਂ ਰਹੀਆਂ ਨੇ, ਸੈਫਦੀਨ ਦੇ ਘਰ ਡੇਰਾ ਲੱਗਾ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਤੇ ਬਾਅਦ ਦੇ ਵਿੱਚ ਅੱਗੇ ਭਾਈ ਜੀ ਕਹਿੰਦੇ ਨੇ ਕਿ ਉਧਰ ਐਵੇਂ ਕਰਦਿਆਂ ਕਰਦਿਆਂ ਜਦੋਂ ਭਾਦੋਂ ਦਾ ਮਹੀਨਾ ਬੀਤਿਆ ਤੇ ਅੱਸੂ ਦਾ ਮਹੀਨਾ ਆ ਗਿਆ, ਅੱਸੂ ਦਾ, ਉਧਰ ਬਾਦਸ਼ਾਹ ਨੇ ਵੀ ਸੋਚਿਆ ਕਿ ਉਹਨਾਂ ਆਖਿਆ ਸੀ ਆ ਜਾਂਗੇ, ਸਾਨੂੰ ਲੱਗਦਾ ਉਵੇਂ ਹੀ ਸਾਨੂੰ ਲਾਰਾ ਹੀ ਲਾਇਆ। ਉਹਨੇ ਆਖਿਆ ਤੁਸੀਂ ਫੇਰ ਜਾਓ, ਆਪਣੇ ਅਹਿਦੀਆਂ ਨੂੰ ਆਖਿਆ, ਆਪਣੇ ਆਦਮੀ ਭੇਜੇ ਨੇ, ਉਹ ਆਦਮੀ ਪਿੰਡੋ ਪਿੰਡੀ ਹੁੰਦੇ ਆਨੰਦਪੁਰ ਆਏ ਨੇ। ਸੰਗਤਾਂ ਨੇ ਪੁੱਛਿਆ ਕਿ ਕਿੱਥੇ ਨੇ ਸਤਿਗੁਰੂ ਉਹਨਾਂ ਨਾਲ ਮਿਲਣਾ, ਉਹਨਾਂ ਆਖਿਆ ਕਿ ਉਹ ਪਿੰਡ ਦੇ ਵਿੱਚ ਨਹੀਂ ਨੇ, ਬਾਹਰ ਗਏ ਹਨ ਕਿਤੇ ਦੂਰ, ਪਤਾ ਨਹੀਂ ਹੁਣ ਕਿੱਥੇ ਗਏ ਨੇ, ਸਾਡੇ ਕੋਲੋਂ ਗਿਆ ਨੂੰ ਤੇ ਬਹੁਤ ਦੇਰ ਹੋ ਗਈ ਇੱਥੋਂ ਪਿੰਡੋਂ। ਤੇ ਉਹਨਾਂ ਫਿਰ ਸੋਚਿਆ, ਕਿਸੇ ਨੇ ਵਿੱਚੋਂ ਦੱਸਿਆ ਕਿ ਉਹ ਫਿਰ ਅੰਮ੍ਰਿਤਸਰ ਚਲੇ ਗਏ, ਅੰਮ੍ਰਿਤਸਰ ਸਾਹਿਬ ਗਏ ਨੇ, ਬਿਆਸ ਤੋਂ ਪਾਰ ਜਾ ਕੇ ਡੇਰਾ ਕੀਤਾ ਤੇ ਮਸੰਦਾ ਨੂੰ ਪੁੱਛਿਆ ਕਿ ਦੱਸ ਦੋ ਗੁਰੂ ਤੇਗ ਬਹਾਦਰ ਕਿੱਥੇ ਆ, ਔਰੰਗਜ਼ੇਬ ਨੇ ਸਾਨੂੰ ਘੱਲਿਆ, ਜੇ ਕਿਤੇ ਤੁਸੀਂ ਲੁਕਾਇਆ ਉਹਨਾਂ ਨੂੰ ਤੇ ਤੁਹਾਨੂੰ ਡੰਡ ਮਿਲੂ ਬਹੁਤ ਜ਼ਿਆਦਾ, ਬਹੁਤ ਤੁਹਾਨੂੰ ਕਸ਼ਟ ਦਿੱਤੇ ਜਾਣਗੇ ਬਾਦਸ਼ਾਹ ਦੇ ਵੱਲੋਂ, ਸਭ ਕੁਝ ਤੁਹਾਡਾ ਖੋਲਿਆ ਜਾਊਗਾ, ਮਾਰ ਦਿੱਤਾ ਜਾਊ, ਤੁਹਾਨੂੰ ਬਹੁਤ ਡਰਾਉਂਦੇ ਨੇ। ਉਹ ਆਖਦੇ ਨੇ ਕਿ ਜਿੱਥੇ ਮਰਜ਼ੀ ਖੜਾ ਕੇ ਸਾਥੋਂ ਪੁੱਛ ਲਓ, ਸਾਨੂੰ ਨਹੀਂ ਪਤਾ ਉਹ ਕਿੱਥੇ ਨੇ, ਸਾਡੇ ਕੋਲ ਤੇ ਨਹੀਂ ਆਏ। ਉਥੋਂ ਫਿਰ ਐਦੀ ਵਾਪਸ ਆਉਂਦੇ ਨੇ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਧਰ ਸਾਹਿਬ ਸਤਿਗੁਰਾਂ ਨੇ ਵੀ ਆਖਿਆ ਸੈਫਦੀਨ ਨੂੰ ਕਿ ਸਾਨੂੰ ਵੀ ਛੁੱਟੀ ਦੇ, ਇਜਾਜ਼ਤ ਦੇ, ਅਸੀਂ ਵੀ ਜਾਣਾ। ਸੈਫਦੀਨ ਆਖਦਾ ਕਿ ਹੁਣ ਮੈਂ ਕਿਵੇਂ ਆਖ ਦੇਵਾਂ ਕਿ ਤੁਸੀਂ ਚਲੇ ਜਾਓ, ਤੇ ਕੌਣ ਆਖ ਸਕਦਾ ਕਿ ਤੁਹਾਨੂੰ ਸਤਿਗੁਰਾਂ ਨੂੰ, ਫਿਰ ਵੀ ਜੋ ਤੁਹਾਡਾ ਹੁਕਮ ਹੈ ਮੰਨਣਾ ਪੈਣਾ। ਭਰੇ ਮਨ ਦੇ ਨਾਲ ਸੈਫਦੀਨ ਨੇ ਵਿਦਾ ਕੀਤਾ ਸਤਿਗੁਰਾਂ ਨੂੰ, ਨਾਲ ਸਤਿਗੁਰਾਂ ਦੇ ਜਿਹੜੇ ਸੇਵਕ ਸਨ, ਸਿੱਖ ਸਨ, ਬਹੁਤੇ ਤੇ ਨਹੀਂ ਸਨ, ਫਿਰ ਵੀ ਜਿੰਨੇ ਸਨ, ਸਤਿਗੁਰਾਂ ਨੇ ਸਾਰਿਆਂ ਨੂੰ ਆਖਿਆ ਕਿ ਤੁਸੀਂ ਘਰੋਂ ਘਰੀ ਚਲੇ ਜਾਓ। ਸਿੱਖ ਆਖਦੇ ਨੇ ਕਿ ਕਿਵੇਂ ਚਲੇ ਜਾਈਏ, ਸਾਰਾ ਸੰਸਾਰ ਛੱਡ ਕੇ ਤੇ ਤੇਰੇ ਲੜ ਲੱਗੇ ਆ, ਤੇ ਹੁਣ ਤੂੰ ਆਖਦਾ ਕਿ ਚਲੇ ਜਾਓ। ਸਤਿਗੁਰਾਂ ਨੇ ਆਖਿਆ ਕਿ ਤੁਸੀਂ ਚਲੇ ਜਾਓ, ਕੋਈ ਨਾ ਇੱਥੇ ਰਵੇ ਮੇਰੇ ਨਾਲ, ਅਸੀਂ ਇਕੱਲਿਆਂ ਨੇ ਜਾਣਾ। ਫਿਰ ਵੀ ਜਿਹੜੇ ਸਿੱਖ ਸਨ ਉਹ ਨਹੀਂ ਜਾਂਦੇ ਨਹੀਂ ਨੇ। ਪੰਜ ਸਿੱਖ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰਾਂ ਦੇ ਕੋਲ ਰਹਿ, ਸਤਿਗੁਰਾਂ ਦੇ ਨਾਲ ਰਹਿ ਨੇ। ਇੱਕ ਤੇ ਮਤੀ ਦਾਸ ਜੀ ਨੇ ਜਿਹੜੇ ਸਤਿਗੁਰਾਂ ਦੇ ਦੀਵਾਨ ਹਨ ਤੇ ਖਜ਼ਾਨਚੀ ਵੀ ਹੋਏ ਨੇ, ਇੱਕ ਬਾਬਾ ਗੁਰਦਿੱਤਾ ਜੀ ਹੋਏ ਨੇ। ਇਹ ਗੁਰਦਿੱਤਾ ਜੀ ਬਾਬੇ ਬੁੱਢੇ ਦੀ ਕੁਲ ਵਿੱਚ ਸੱਤਵੇਂ ਸਥਾਨ ਤੇ ਹੋਏ ਹਨ, ਜਿਨ੍ਹਾਂ ਦੇ ਪੁੱਤਰ ਹੋਏ ਨੇ ਰਾਮ ਰਾਏ, ਰਾਮ ਰਾਏ ਜੀ ਦੇ ਪਿਤਾ ਇਹ ਗੁਰਦਿੱਤਾ ਜੀ। ਇਹੀ ਅੱਗੇ ਜਾ ਕੇ ਇਤਿਹਾਸ ਸ਼੍ਰਵਣ ਕਰਿਓ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਤਿਲਕ ਲਾਉਂਦੇ ਨੇ ਗੁਰਗੱਦੀ ਦਾ, ਇਹ ਗੁਰਦਿੱਤਾ ਜੀ। ਇਹ ਹਨ ਇੱਕ ਮਤੀ ਦਾਸ ਜੀ ਤੇ ਤਿੰਨ ਸਿੱਖ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਹੋਰ ਸਨ ਨਾਲ ਤੇ ਸਾਹਿਬ ਸਤਿਗੁਰੂ ਜੀ ਸੈਫਾਬਾਦ ਤੋਂ ਤੇ ਦਿੱਲੀ ਵੱਲ ਤੁਰ ਪਏ ਨੇ। ਤੁਰਕੇਸ਼ਰ ਜਿੱਥੇ ਵਸਦਾ ਤੁਰਕਾਂ ਦਾ ਈਸ਼ ਔਰੰਗਜ਼ੇਬ, ਉਧਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਹਿਬ ਸਤਿਗੁਰੂ ਜੀ ਤੁਰੇ ਹਨ। ਰਸਤਾ ਬਹੁਤ ਜ਼ਿਆਦਾ ਲੰਮਾ ਤੇ ਹੌਲੀ ਹੌਲੀ ਰਸਤਿਆਂ ਚ ਪੜਾ ਕਰਦੇ ਸਹਿਬ ਸਤਿਗੁਰੂ ਜੀ ਤੁਰੀ ਜਾਂਦੇ ਨੇ। ਇਧਰ ਜਿਹੜੇ ਐਦੀਏ ਆਏ ਸਨ ਸਤਿਗੁਰਾਂ ਦੀ ਭਾਲ ਦੇ ਲਈ, ਸਤਿਗੁਰਾਂ ਨੂੰ ਲੱਭਣ ਦੇ ਲਈ, ਬਾਦਸ਼ਾਹ ਨੇ ਵੀ ਆਖਿਆ ਜੇ ਨਹੀਂ ਆਉਂਦੇ ਤੇ ਕਰੜਾਈ ਕਰਕੇ ਡਰਾ ਕੇ ਉਹਨਾਂ ਨੂੰ ਲੈ ਆਓ ਕਿ ਤੁਹਾਨੂੰ ਬਾਦਸ਼ਾਹ ਦੇ ਵੱਲੋਂ ਵੀ ਕਸ਼ਟ ਦਿੱਤਾ ਜਾਊਗਾ ਜੇ ਤੁਸੀਂ ਨਾ ਆਏ। ਤੁਹਾਨੂੰ ਬੁਲਾਇਆ ਗਿਆ, ਤੁਸੀਂ ਆਖਿਆ ਸੀ ਆਵਾਂਗੇ, ਤੁਸੀਂ ਨਹੀਂ ਆਏ। ਇਹ ਇਹਨਾਂ ਐਦੀਆਂ ਨੂੰ ਬਹੁਤ ਕਰੜਾਈ ਦੇ ਨਾਲ ਆਖਿਆ ਸੀ ਤੇ ਇਹ ਵੀ ਡਰ ਦੇ ਨਾਲ ਲੱਭਦੇ ਨੇ ਕਿ ਸਤਿਗੁਰਾਂ ਨੂੰ ਸੱਚੇ ਪਾਤਸ਼ਾਹ ਜੀ ਕਿੱਥੇ ਨੇ। ਅੰਮ੍ਰਿਤਸਰ ਗਏ, ਉਥੋਂ ਫਿਰ ਵਾਪਸ ਆਉਂਦੇ ਨੇ। ਉਧਰ ਬਹੁਤ ਇਹਨਾਂ ਨੇ ਦੁਆਬੇ ਦੇ ਵਿੱਚ ਵੀ ਭਾਲ ਕੀਤੀ ਸਤਿਗੁਰਾਂ ਦੀ, ਭਾਈ ਸੰਤੋਖ ਸਿੰਘ ਜੀ ਲਿਖਦੇ ਨੇ। ਉਧਰ ਵੀ ਇਹਨਾਂ ਐਦੀ ਸਨ ਜਿਹੜੇ ਬਾਦਸ਼ਾਹ ਦੇ, ਉਹਨਾਂ ਨੂੰ ਬਹੁਤ ਦੇਰ ਲੱਗੀ ਹੈ। ਇਹ ਨਵੇਂ ਬੰਦੇ ਸਨ, ਪੁਰਾਣੇ ਨਹੀਂ ਸਨ। ਜਿਹੜੇ ਪੁਰਾਣੇ ਆਦਮੀ ਭੇਜੇ ਉਹ ਨਹੀਂ ਸਨ, ਭਾਈ ਸੰਤੋਖ ਸਿੰਘ ਜੀ ਲਿਖਦੇ ਨੇ। ਇਹ ਹੋਰ ਆਦਮੀ ਬਾਦਸ਼ਾਹ ਨੇ ਬਦਲ ਕੇ ਭੇਜੇ ਸਨ ਸਰਕਾਰੀ, ਤੇ ਉਹ ਸਤਿਗੁਰਾਂ ਦੀ ਭਾਲ ਕਰਦੇ ਨੇ, ਸਤਿਗੁਰਾਂ ਨੂੰ ਲੱਭਦੇ ਨੇ। ਤੇ ਸਾਹਿਬ ਸਤਿਗੁਰੂ ਜੀ ਆਪ ਪਰਮੇਸ਼ਰ ਦੀ ਰਜਾ ਵਿੱਚ ਰਾਜੀ ਰਹਿਣ ਵਾਲੇ ਵੈਰਾਗ ਦੀ ਮੂਰਤ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਦਿੱਲੀਪੁਰ ਨੂੰ ਤੁਰੇ ਜਾ ਰਹੇ ਹਨ। ਦਿੱਲੀਪੁਰ ਦਾ ਰਸਤਾ ਤੈਅ ਕਰਦੇ ਪਏ ਨੇ। ਸਤਿਗੁਰਾਂ ਨੇ ਚਿੱਠੀ ਭੇਜੀ ਸੀ ਅਨੰਦਪੁਰ, ਉਹ ਵੀ ਸਿੱਖ ਸਤਿਗੁਰਾਂ ਦੇ ਕੋਲ ਇਜਾਜ਼ਤ ਲੈ ਕੇ ਗਿਆ। ਭਾਈ ਸੰਤੋਖ ਸਿੰਘ ਜੀ ਸਤਿਗੁਰਾਂ ਦਾ ਇਤਿਹਾਸ ਲਿਖਦੇ ਹਨ ਕਿ ਕਿਵੇਂ ਫਿਰ ਸਾਹਿਬ ਸਤਿਗੁਰੂ ਜੀ ਹੁਣ ਦਿੱਲੀ ਨੂੰ ਜਾਂਦੇ ਨੇ, ਕਿਵੇਂ ਐਦੀਏ ਸਤਿਗੁਰਾਂ ਦੀ ਭਾਲ ਕਰਕੇ ਵਾਪਸ ਮੁੜਦੇ ਨੇ। ਤੇ ਉਧਰ ਪਟਨੇ ਦੇ ਵਿੱਚ ਹਨ ਸ੍ਰੀ ਗੁਰੂ ਗੋਬਿੰਦ ਰਾਏ ਜੀ, ਗੋਬਿੰਦ ਰਾਏ ਦੇ ਰੂਪ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਤੇ ਉਹਨਾਂ ਦਾ ਵੀ ਇਤਿਹਾਸ ਭਾਈ ਸੰਤੋਖ ਸਿੰਘ ਜੀ ਆਪਣੀ ਕਲਮ ਦੇ ਦੁਆਰਾ ਲਿਖਦੇ ਨੇ ਕਿ ਦਿੱਲੀ ਵਿੱਚ ਜਾ ਕੇ ਕੀ ਫਿਰ ਗੱਲਾਂ ਹੁੰਦੀਆਂ ਨੇ, ਕੀ ਅੱਗੋਂ ਇਤਿਹਾਸ ਆਉਂਦਾ। ਇਹ ਆਪ ਜੀ ਕੱਲ ਸ਼ਰਵਣ ਕਰਨਾ, ਇੰਨੀਆਂ ਬੇਨਤੀਆਂ ਕਰਦਾ ਮੈਂ ਖਿਮਾ ਦਾ ਜਾਚਕ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣਾ। ਸਭ ਇੱਕ ਵਾਰ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਤੇਗ ਬਹਾਦਰ ਸਾਹਿਬ। ਸਭ ਇੱਕ ਵਾਰ ਫਿਰ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸਾਹਿਬ।